ਯਾਦ ਹੋ ਇਹੋ ਮਨ ਗਹਿਓ ਨਾ ਜਾਈ ਸਾਧੋ ਇਹ ਮਨ ਗਹਿਓ ਨਾ ਜਾਈ ਗੌੜੀ ਮਹੱਲਾ ਨੌਵਾਂ ਪੰਨਾ 219 ਪੰਨਾ ਸਾਧੋ ਇਹੋ ਮਨ ਗਹਿਓ ਨਾ ਜਾਈ ਸਾਧੋ ਇਹੋ ਮਨ ਗਹਿਓ ਨਾ ਜਾਈ ਚੰਚਲ ਤ੍ਰਿਸ਼ਨਾ ਸੰਗੇ ਬਸਤ ਹੈ ਚੰਚਲ ਤ੍ਰਿਸ਼ਨਾ ਸੰਗੇ ਬਸਤ ਹੈ ਯਾਤ ਥੇਰ ਨਾਰਾਈ ਯਾਤ ਥੇਰ ਨਾਰਾਈ ਸਾਧੋ ਇਹੋ ਮਨ ਗਹਿਓ ਨਾ ਜਾਈ
ਸੀ ਰਹਾਉ ਦੀ ਤੁਕ ਪਿੱਛੇ ਸ਼ਬਦ ਚਾਲੂ ਕਰ ਦਿੱਤਾ ਸੀ ਹੁਣ ਇਹਦਾ ਪੂਰਾ ਗਿਆਨ ਲਾਂਗੇ ਸਾਧੋ ਇਹ ਮਨ ਗਹਿਓ ਨਾ ਜਾਈ ਹੇ ਸਾਧੋ ਇਹ ਮਨ ਫੜਿਆ ਨਹੀਂ ਜਾਂਦਾ ਸਾਧੋ ਆਮ ਪੂਰਨ ਸਾਧ ਲਈ ਨਹੀਂ ਚੀਜ਼ ਲਿਖੀ ਏ ਉਹ ਜਿਹੜਾ ਪੂਰਨ ਸੰਤ ਜਾਂ ਸਾਧ ਜਾਂ ਪੂਰਾ ਗੁਰਸਿੱਖ ਜਾਂ ਅੰਦਰੋਂ ਪੂਰਾ ਭਗਤੀ ਵਾਲਾ ਹੁੰਦਾ ਉਹਦਾ ਤਾਂ ਮਨ ਫੜਿਆ ਹੁੰਦਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ ਮਨ ਟਿਕਾ 'ਚ ਹੈ ਪਰ ਉਹ ਸਾਧੋ ਲਫ਼ਜ਼ ਰੈਲੇਟਿਵ ਹੈ ਦੂਸਰੇ ਮਜ਼ਹਬਾਂ ਦੇ ਦੂਸਰੇ ਲੋਕ ਜਿਹੜੇ ਸਾਧਨਾ ਕਰ ਰਹੇ ਨੇ ਉਹਨਾਂ ਨੇ ਕਿਹਾ ਭਾਈ ਤੁਸੀਂ ਬਾਕੀ ਸਾਧ ਬਣੀ ਫਿਰਦੇ ਹੋ ਆਪ ਬਾਹਰਲਾ ਲਿਬਾਸ ਪਾ ਕੇ ਹੋਰ ਦੁਨੀਆਂ ਨੂੰ ਦਿਖਾ ਕੇ ਅਸੀਂ ਸਾਧ ਹੈ ਜੀ ਸੰਤ ਹੈ ਅਤੇ ਮਨ ਤੁਹਾਡਾ ਕਾਬੂ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਸੂਖਸ਼ਮ ਚੋਟਾਂ ਲਾਈਆਂ ਕਿ ਜੇ ਤੂੰ ਸਾਧ ਬਣਨਾ ਚਾਹੁੰਦਾ ਪਹਿਲਾਂ ਆਪਣੇ ਮਨ ਨੂੰ ਫੜ ਇਸ ਕਰਕੇ ਉਹਨਾਂ ਨੂੰ ਕਿਹਾ ਸਾਧੋ ਸਭ ਤੋਂ ਵੱਡਾ ਮੁਸ਼ਕਿਲ ਕੰਮ ਹੈ ਬਾਹਰਲਾ ਲਿਬਾਸ ਪਾਲਣਾ ਸੰਤ ਦਾ ਭੇਸ ਕਰ ਲੈਣਾ ਬਾਕੀ ਦੁਨੀਆਂ ਨੂੰ ਸਾਰਾ ਕੁਛ ਸਾਧ ਬਣ ਕੇ ਦੱਸ ਦੇਣਾ ਬੜਾ ਸੌਖਾ ਕੰਮ ਹੈ ਆਹ ਜਿਹੜੀ ਅਸਲ ਗੱਲ ਹੈ ਫੜਨ ਵਾਲੀ ਉਹਨੂੰ ਫੜ ਇਸ ਕਰਕੇ ਮਹਾਰਾਜ ਕਹਿੰਦੇ ਇਹ ਮਨ ਫੜਿਆ ਨਹੀਂ ਜਾਂਦਾ ਔਰ ਆਮ ਅੱਜ ਕੱਲ੍ਹ ਇਹ ਭਾਗਦਾ ਸਵਾਲ ਹੈ ਜੀ ਮੈਂ ਇੰਨੇ ਚੱਕਰ ਦਾ ਨਾਮ ਜਪਦਾ ਜਾਂ ਨਾਮ ਜਪਦਾ ਮੈਨੂੰ ਕੋਈ ਸਵਾਦ ਨਹੀਂ ਆਉਂਦਾ ਬੜਾ ਮੁਸ਼ਕਿਲ ਕੰਮ ਹੈ ਕਿਉਂਕਿ ਮਨ ਨਹੀਂ ਅੰਦਰ ਖੜੋਂਦਾ ਇਹ ਜਿਹੜਾ ਮਨ ਦਾ ਨਾਂ ਖੜਾ ਹੋਣਾ ਇਹੋ ਹੀ ਸਭ ਤੋਂ ਵੱਡਾ ਦੁੱਖ ਹੈ ਅਭਿਆਸੀ ਦੇ ਰਾਸਤੇ 'ਚ ਮਨ ਨਹੀਂ ਖੜਾ ਹੋਣਾ ਜਿਨ ਚੱਕਰ ਤੂੰ ਇਹਦੀ ਫਿਲਾਸਫੀ ਨਹੀਂ ਸਮਝਦਾ ਵੀ ਮਨ ਕਾਹਦੇ ਨਾਲ ਖੜਾ ਹੋਣਾ ਮਨ ਪਰਮੇਸ਼ਰ ਦੇ ਨਾਮ ਜਪਣ ਨਾਲ ਹੀ ਖੜਾ ਹੋਣਾ ਹੋਰ ਕਿਸੇ ਚੀਜ਼ ਨਾਲ ਨਹੀਂ ਖੜਾ ਹੋਣਾ ਇਸ ਕਰਕੇ ਇਹ ਉਹਨਾਂ ਨਾਲ ਤਜਰਬੇ ਕੱਢੇ ਆ ਮਹੱਲਾ ਪੰਜਵਾਂ ਕਹਿੰਦਾ ਭਈ ਤੂੰ ਮਨ ਖੜਾ ਕਰਨਾ ਚਾਹੁੰਦਾ ਨਾ ਕਿਸੇ ਹੋਰ ਚੀਜ਼ ਤਰੀਕੇ ਨਾਲ ਨਹੀਂ ਜਪਣ ਨਾਲ ਖੜਾ ਹੋਣਾ ਜਿਉਂ ਜਿਉਂ ਜਪੇਗਾ ਖੜਾ ਹੁੰਦਾ ਜਾਏਗਾ ਪਰ ਜਪ ਹੋਣਾ ਨਹੀਂ ਕਿਉਂਕਿ ਮਨ ਖੜਾ ਨਹੀਂ ਅੰਦਰ ਬੜਾ ਮੁਸ਼ਕਿਲ ਕੰਮ ਹੈ ਇਸ ਕਰਕੇ ਐਸਾ ਪੇਚਾ ਪਿਆ ਹਰ ਸ਼ਬਦ ਦੇ ਵਿੱਚ ਜਿਹੜੀ ਪਹਿਲੀ ਹਰਡਲ ਅਭਿਆਸੀ ਨੂੰ ਪਹਿਲਾ ਸਵਾਲ ਹੈ ਜੀ ਮੈਨੂੰ ਇੰਨੀ ਚੱਕਰ ਦਾ ਜਪਦਾ ਸਵਾਦ ਤਾਂ ਕੁਛ ਆਉਂਦਾ ਨਹੀਂ ਇਹ ਸਭ ਚੀਜ਼ ਪਹਿਲੀ ਹਾਲਤ ਹੈ ਸਾਨੂੰ ਇਹਦੀ ਜਦੋਂ ਫਿਲਾਸਫੀ ਸਮਝ ਆ ਗਈ ਨਾ ਵੀ ਮਨ ਨਹੀਂ ਸਾਨੂੰ ਜਪਣ ਦਿੰਦਾ ਇਹਨੂੰ ਸਵਾਦ ਤਦੇ ਨਹੀਂ ਆਉਂਦਾ ਕਿਉਂਕਿ ਇਹ ਮਨ ਦਿਖਾਵਾ ਜ਼ਿਆਦਾ ਕਰਦਾ ਭਗਤੀ ਦਾ ਅਤੇ ਅਸਲ ਬੈਠ ਕੇ ਆਪਣੇ ਨਾਲ ਡਿਸਓਨੈਸਟੀ ਜ਼ਿਆਦਾ ਕਰਦਾ ਓਨੈਸਟਲੀ ਨਾਮ ਨਹੀਂ ਜਪਦਾ ਅੰਦਰ ਇਹ ਦਿਖਾਵੇ ਦਾ ਨਾਮ ਜ਼ਿਆਦਾ ਜਪਦਾ ਇਸ ਕਰਕੇ ਇਹ ਮਨ ਜਿਹੜਾ ਹੈ ਇਹ ਹਮੇ ਹਲੀ ਇਹਦੇ 'ਚ ਈਗੋ ਹੈ ਇਸੇ ਕਰਕੇ ਮਹਾਰਾਜ ਨੇ ਚਾਰ ਤੁਕਾਂ ਦਿੱਤੀਆਂ ਗੁਰੂ ਅਰਜਨ ਪਾਤਸ਼ਾਹ ਨਾਲ ਵੀ ਜਾਸ ਜਪਤ ਜਾਸ ਜਪਤ ਭਾਉਂ ਅਪਦਾ ਜਾਏ ਜਪਣ ਦੇ ਨਾਲ ਹੀ ਇਸ ਮਨ ਦਾ ਸੈਲਫ ਆਪਦਾ ਅਤੇ ਇਹਦਾ ਭਾਉਣਾ ਬੰਦ ਹੋਣਾ। ਜਾਸ ਜਪਤ ਭਾਉ ਆਪਦਾ ਜਾਏ ਧਾਵਤ ਮਨੂ ਆਵੇ ਠਾਏ। ਤੁਕ ਸੱਚੀ ਹੈ, ਲੇਕਿਨ ਅਗਲਾ ਤੁਕ ਦੇਖਿਓ ਚੌਂ ਤੁਕਾਂ 'ਚ ਮਹਾਰਾਜ ਨੇ ਪੂਰੀ ਫਿਲਾਸਫੀ ਗੁਰੂ ਅਰਜਨ ਪਾਤਸ਼ਾਹ ਨੇ ਦੇ ਦਿੱਤੀ ਇਸ ਮਨ ਦੀ। ਔਰ ਇਹੋ ਜਿਹੇ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਕੋਲ ਪੋਥੀ ਸੀ, ਇਹਨਾਂ ਗੁਰੂਆਂ ਦੇ ਪੜ੍ਹ ਕੇ ਹੀ ਗਾਂ ਇਹ ਸ਼ਬਦ ਲਿਖੇ ਹੈ। ਜਾਸ ਜਪਤ ਭਾਉ ਆਪਦਾ ਜਾਏ ਧਾਵਤ ਮਨੁਆ ਆਵੇ ਠਾਏ। ਜਾਸ ਜਪਤ ਫਿਰ ਦੁੱਖ ਨਾ ਲਾਗੈ, ਜਾਸ ਜਪਤ ਇਹ ਹਉਮੈ ਭਾਗੈ। ਜਪ ਜਪ ਕੇ ਹਉਮੈ ਦੂਰ ਹੋਣੀ, ਇਹਨੇ ਫਿਰ ਨਹੀਂ ਬਾਹਰ ਜਾਣਾ। ਇਸ ਕਰਕੇ ਇਹ ਬਾਹਰ ਕਾਹਦੇ ਲਈ ਜਾਂਦਾ, ਇਹ 'ਚ ਤ੍ਰਿਸ਼ਨਾ ਹਾਲੀ ਅੰਦਰ ਅੱਗ ਲੱਗੀ ਹਰ ਇੱਕ ਚੀਜ਼ ਦੀ, ਵੀ ਖਰੇ ਮੈਨੂੰ ਬਾਹਰ ਇਹ ਚੀਜ਼ ਸੁੱਖ ਮਿਲ ਜਾਣਾ। ਜਾਸ ਜਪਤ ਭਾਉ ਆਪਦਾ ਜਾਏ ਧਾਵਤ ਮਨੁਆ ਆਵੇ ਠਾਏ। ਜਾਸ ਜਪਤ ਫਿਰ ਦੁੱਖ ਨਾ ਲਾਗੇ, ਕਿਉਂ? ਜਾਸ ਜਪਤ ਇਹ ਹੋਮੇ ਭਗ। ਰਾਹੁਲ ਆਇਆ ਐਸਾ ਕੀਰਤਨ ਕਰ ਮਨ ਮੇਰੇ, ਕੀਰਤਨ ਸਾਰਾ ਇਹ ਜਪਣਾ ਹੀ ਹੈ। ਈਹਾਂ ਊਹਾਂ ਜੋ ਕਾਮੇ ਤੇਰੇ, ਬਾਹਰਲਾ ਕੀਰਤਨ ਕਰੀ ਫਿਰਦਾ ਜਿੰਨਾ ਮਰਜ਼ੀ ਗਾ ਵੀ ਜਾਏ, ਕੱਲ੍ਹ ਵੱਡਾ ਵਾ ਅਤੇ ਤੇਰਾ ਮਨ ਨਹੀਂ ਖੜਾਉਂਦਾ, ਨਾ ਤੈਨੂੰ ਸੁੱਖ ਮਿਲਣਾ। ਉਹਦੀ ਰਾਹ ਉਹਦੀ ਤੁਕ ਲਾਈ, ਜਪਣਾ ਹੀ ਕੀਰਤਨ ਹੈ ਸਾਡਾ। ਇਸ ਕਰਕੇ ਨਾਮ ਦਾ ਜਪ ਬਾਣੀ ਨੂੰ ਗਾਉਣਾ ਵੀ, ਅਸੀਂ ਹੁਣ ਗਾਵਾਂਗੇ ਪਰ ਗਾ ਕੇ ਕੋਈ ਚੀਜ਼ ਸਮਝਣੀ ਤਾਂ ਹੈ। ਇਸ ਕਰਕੇ ਜਾਸ ਜਪਤ ਭਾਉ ਮਨ ਨੂੰ ਖੜਾ ਕਰਨ ਦਾ ਤਰੀਕਾ ਮਹਾਰਾਜ ਕਹਿ ਰਹੇ ਨੇ, ਸਾਧੋ ਇਹੋ ਮਨ ਗਹਿਰੋ ਨਾ ਜਾਈ, ਸਾਧੋ ਇਹੋ ਮਨ ਗਹਿਰੋ ਨਾ ਜਾਈ। ਕਾਹਦੇ ਨੇ ਬਾਹਰ ਜਾਂਦਾ, ਜਾਂਦਾ ਹੈ ਚੰਚਲ ਤ੍ਰਿਸ਼ਨਾ ਸੰਗੇ ਬਸਤ ਹੈ, ਚੰਚਲ ਤ੍ਰਿਸ਼ਨਾ। ਤ੍ਰਿਸ਼ਨਾ ਅਸੀਂ ਖੋਲ ਚੁੱਕੇ ਹਾਂ ਪਿਛਲੇ ਮਿਰਗ ਤ੍ਰਿਸ਼ਨਾ। ਤ੍ਰਿਸ਼ਨਾ ਕੀ ਹੈ? ਤ੍ਰਿਸ਼ਨਾ ਕੈਸੀ ਐਸੀ ਹੈ ਵੀ ਤ੍ਰਿਸ਼ਨਾ ਦੇ ਖੰਭ ਟੁੱਟ ਜਾਂਦੇ ਆ, ਉਸ ਵੇਲੇ ਥੱਕ ਜਾਂਦੀ ਹੈ ਤ੍ਰਿਸ਼ਨਾ, ਜਦੋਂ ਅੰਦਰੋਂ ਮਨ ਨੂੰ ਪਹਿਲਾਂ ਰੰਗ ਚੜ੍ਹਦਾ ਨਾਮ ਦਾ, ਫਿਰ ਇਹ ਰੱਤਿਆ ਜਾਂਦਾ। ਤ੍ਰਿਸ਼ਨਾ ਉਦੋਂ ਮਗਰੋਂ ਲੱਥਦੀ ਹੈ ਜਦੋਂ ਇਹ ਮਨ 'ਚ ਰੱਤਿਆ ਜਾਂਦਾ ਹੈ। ਪਹਿਲਾਂ ਰੰਗ ਚੜ੍ਹਦਾ ਹੈ ਜਪ ਜਪ ਕੇ, ਫਿਰ ਰੱਤਿਆ, ਜਦੋਂ ਲਾਲ ਸੂਹਾ ਬੇਰ ਡਾਹਣੀ ਛੱਡ ਦਿੰਦਾ, ਥੱਲੇ ਡਿੱਗ ਪੈਂਦਾ, ਤਾਂ ਉਹਨੂੰ ਗੁਰੂ ਅਰਜਨ ਪਾਤਸ਼ਾਹ ਕਹਿੰਦਾ, ਰੱਤੇ ਸੇਈ ਜੇ ਮੁੱਖ ਨਾ ਮੁੜਨ, ਜਿਨ੍ਹਾਂ ਸੰਜਾਤਾ ਸਾਈਂ ਝੜ ਝੜ ਪੰਬਦੇ ਕੱਚੇ ਬਿਰਹੀ, ਜਿਨ੍ਹਾਂ ਕਾਰਨ ਆਏ। ਕਹਿੰਦੇ ਜਿਹਨਾਂ ਇਹ ਕੰਮ ਨਹੀਂ ਆਇਆ ਕਰਨ ਦਾ, ਨਾਮ ਜਪਣ ਦਾ, ਉਹ ਝੜ ਝੜ ਰਾਹ ਦੇ ਵਿੱਚ ਹੀ ਕੱਚੇ ਲੀਲਾਂ ਨੂੰ। ਇਸ ਕਰਕੇ ਰੱਤੇ ਜਿਹੜਾ ਹੈ ਉਹਦਾ ਉਹੀ ਸਾਡਾ ਗੋਲ ਹੈ। ਜਦੋਂ ਬੰਦਾ ਰੱਤਿਆ ਜਾਂਦਾ ਹੈ ਉਦੋਂ ਤ੍ਰਿਸ਼ਨਾ ਥੱਕ ਜਾਂਦੀ ਹੈ ਉਸ ਬੰਦੇ ਨੂੰ, ਅੰਦਰ ਤ੍ਰਿਸ਼ਨਾ। ਐਸਾ ਗੁਰੂ ਨਾਨਕ ਸ਼ਬਦ ਦਿੰਦਾ ਹੈ, ਅਸੀਂ ਚਾਰ ਲਾਈਨਾਂ ਪੜ੍ਹਾਂਗੇ। ਔਰ ਤ੍ਰਿਸ਼ਨਾ ਦੇ ਖੰਭ ਤੋੜੇ ਆ ਗੁਰੂ ਨਾਨਕ ਦੀ ਉਡਾਰੀ ਦੇਖਿਓ ਵੀ ਉਹ ਕੀ ਕਹਿੰਦਾ ਹੈ। ਮਹਾਰਾਜ ਕਹਿੰਦਾ, ਤ੍ਰਿਸ਼ਨਾ ਉਦੋਂ ਮੁੱਕਣੀ ਜਦੋਂ ਤ੍ਰਿਸ਼ਨਾ ਥੱਕੀ ਨਾਨਕਾ, ਤ੍ਰਿਸ਼ਨਾ ਥੱਕੀ ਨਾਨਕਾ, ਜਾ ਮਨ ਰਤਾਨਾਏ। ਤ੍ਰਿਸ਼ਨਾ ਥੱਕੀ ਨਾਨਕਾ, ਜਾ ਮਨ ਰਤਾਨਾਏ, ਜਾ ਮਨ ਰਤਾਨਾਏ। ਥੱਕੀ ਨਾਨਕਾ, ਜਾ ਮਨ ਰਤਾਨਾਏ, ਤ੍ਰਿਸ਼ਨਾ ਥੱਕੀ ਨਾਨਕਾ, ਜਾ ਮਨ ਰਤਾਨਾਏ, ਜਾ ਮਨ ਰਤਾਨਾਏ, ਜਾ ਮਨ ਰਤਾਨਾਏ ਕ੍ਰਿਸ਼ਨਾ ਥੱਕੀ ਨਾਨ ਕਾ ਜਾ ਮਨ ਰਤਾਨਾਏ। ਇਹ ਕਦੋਂ ਹੋਇਆ? ਪਹਿਲੀ ਤੋਂ ਕਹਿ ਹਾਂ ਬੂਆ ਮੈਂ ਮਾਰਿਆ ਪਾਵਨ ਵਹਿ ਧਰਿਆ ਪਾਵਨ ਵਹਿ ਧਰਿਆ ਹਾਂ ਬੂਆ ਮੈਂ ਮਾਰਿਆ ਪਾਵਨ ਵਹਿ ਧਰਿਆ ਪਾਵਨ ਵਹਿ ਧਰਿਆ ਤ੍ਰਿਸ਼ਨਾ ਥੱਕੀ ਨਾਨਕਾ ਜਾ ਮਨ ਰਤਾਨਾਏ ਜਾ ਮਨ ਰਤਾਨਾਏ ਲੋਇਣ ਰਤੇ ਲੋਇਣੀ ਕੰਨੀ ਸੁਰਤ ਸਮਾਏ ਕੰਨੀ ਸੁਰਤ ਸਮਾਏ ਜੀਵ ਰਸਾਇਣ ਚੂਨੜੀ ਰੱਤੀ ਲਾਲ ਲਵਾਏ ਰਤੀ ਲਾਲ ਲਵਾਏ ਅੰਦਰ ਮੁਸ਼ਕ ਚਕੋਲਿਆ ਕੀਮਤ ਕਹੀ ਨਾ ਜਾਏ ਕੀਮਤ ਕਹੀ ਨਾ ਜਾਏ ਆਹ ਹੈ ਉੱਚ ਹੱਡੀ ਬਹਿਣ ਗੁਰੂ ਬਾਬੇ ਨਾਨਕ ਦਾ। ਗੁਰੂ ਬਾਬੇ ਦੀ ਅੰਦਰਲੀ ਸਪਿਰਚੁਅਲ ਸਟੇਜ ਦੀ ਹਾਲਤ ਦੇਖਦੇ ਹਾਂ। ਬਾਬਾ ਨਾਨਕ ਕਹਿੰਦਾ ਜਦੋਂ ਮੈਂ ਆਪਣੇ ਆਪ ਨੂੰ ਮਾਰ ਲਿਆ ਅੰਦਰੋਂ ਸੈਲਫ ਈਗੋ ਖਤਮ ਕਰ ਲਈ ਹਾਂ ਮੂਆ ਮੈਂ ਮਾਰਿਆ ਫਿਰ ਮੈਂ ਇੱਕ ਅਭਿਆਸ ਦੇ ਗੇੜੇ ਵਿੱਚ ਉਹਦੇ ਦਰ ਤੋਂ ਵਾਪਸ ਆ ਜਾਂਦਾ। ਬਾਬਾ ਨਾਨਕ ਪਵਨ ਖਿੱਚਦਾ ਸੀ ਅੰਦਰ ਨੂੰ ਔਰ ਫਿਰ ਗੁਰੂ ਕਹਿ ਕੇ ਕੱਢਦਾ ਸੀ ਪਾਵਨ ਆਰੰਭ ਸਤਿਗੁਰ ਮਤ ਮੇਲਾ ਸ਼ਬਦ ਗੁਰੂ ਸੁਰਤੇ ਧੁਨ ਚੇਲਾ। ਬਾਬਾ ਜੀ ਦਾ ਵਿਆਸ ਐਡਾ ਤਕੜਾ ਸੀ ਵੀ ਇੱਕ ਗੇੜੇ ਦੇ ਵਿੱਚ ਇੰਨੇ ਟਾਈਮ ਦੇ ਵਿੱਚ ਉਹਦੇ ਦਰ ਤੋਂ ਵਾਪਸ ਆ ਜਾਂਦੇ ਸੀ। ਦਰ ਕੀ ਹੈ? ਦਰ ਹੈ ਕਿੰਗਡਮ ਆਫ ਗੋਡ। ਦਰ ਹੈ ਪਰਸ਼ੀਅਨ ਦਾ ਲਫਜ਼, ਦਰ ਹੈ ਦਰਗਾਹ ਔਰ ਦਰ ਹੈ ਦਰਬਾਰ ਜਿਹਨੂੰ ਅਸੀਂ ਕਹਿੰਦੇ ਕਾਲਪੁਰਖ ਦਾ ਸੱਚਾ ਦਰਬਾਰ ਅੰਦਰ ਉਹਦੇ ਉੱਥੇ ਤੱਕ ਪਹੁੰਚ ਕੇ ਬਾਬਾ ਨਾਨਕ ਵਾਪਸ ਆ ਜਾਂਦਾ ਸੀ ਆਪਣੇ ਸਰੀਰ ਔਰ ਉਹਦੇ ਸਰੀਰ ਦੇ ਅੰਦਰ ਹੀ ਦਰ ਹੈ, ਐਸੇ ਬੌਡੀ ਦੇ ਅੰਦਰ ਹੀ ਸਭ ਕੁਛ ਆਉਣਾ ਹੈ। ਤਾਂ ਬਾਬਾ ਇੰਨਾ ਕਿਉਂਕਿ ਸਾਰੀ ਦੁਨੀਆ 'ਚੋਂ ਰਫਤਾਰ ਰੋਕਟ ਦੀ ਤੇਜ਼ ਨਹੀਂ ਹੈ ਜਿਹੜਾ ਮਾਰ ਤੱਕ ਜਾਂ ਚੰਦਰਮਾ ਤੱਕ ਭੇਜਦੇ ਹੈ, ਮੰਨੀ ਪਰਮੰਨੀ ਦੁਨੀਆ 'ਚ ਸਾਡੀ ਸਪਿਰਚੁਅਲ ਵਰਲਡ ਦੇ ਵਿੱਚ ਰਿਸ਼ੀ ਮੁਨੀਆਂ ਨਾਲ ਚੀਜ਼ ਕੱਢੀ ਜਿਹੜੀ ਸਭ ਤੋਂ ਜ਼ਿਆਦਾ ਸਪੀਡ ਸੁਰਤ ਦੀ ਹੈ। ਆ ਬੰਦਾ ਬੈਠਾ ਬੈਠਾ ਸੁਰਤ ਫੱਟ ਆਪਣੇ ਪਿੰਡੋਂ ਹੋ ਜਾਂਦਾ ਹੈ, ਸੁਰਤ ਇੱਥੇ ਬੈਠੇ ਹਾਂ ਇੱਕ ਮਿੰਟ ਇੰਨੀ ਆਹ ਜਿਹੜੀ ਸੁਰਤ ਵਾਲੀ ਚੀਜ਼ ਹੈ ਇਹ ਸਾਡਾ ਗਿਆਨ ਫੜਦਾ ਹੈ। ਇਸ ਕਰਕੇ ਬਾਬਾ ਇਹਦੀ ਐਡੀ ਸੁਰਤ ਤੇਜ਼ ਸੀ ਵੀ ਇੱਕ ਵਿਆਸ ਐਸਾ ਇੱਕ ਮਨ ਚੇਤਨਾ ਕਰਦੇ ਸੀ ਦਰ ਹੀ ਆਓ ਦਰ ਤੋਂ ਵਾਪਸ ਆ ਜਾਂਦੇ ਸੀ। ਇਹ ਦਰਿਆਓ ਨਹੀਂ ਆ ਲਫਜ਼ ਬਾਬੇ ਨਾਨਕ ਪਵਨ ਵਹਿ ਦਰ ਹੀ ਆਓ। ਅਤੇ ਫਿਰ ਕਹਿੰਦਾ ਫਿਰ ਉਸ ਵੇਲੇ ਜਿਸ ਵੇਲੇ ਮੈਂ ਦਰ ਤੋਂ ਵਾਪਸ ਆਉਂਦਾ ਹੀ ਹੈ ਪਹਿਲਾਂ ਪਹਿਰੀ ਤੁੱਕ ਅਗਲੀ ਤੁੱਕ ਦੇਖਿਓ ਕੀ ਹੈ।
ਮੈਂ ਮਾਰਿਆ ਪਵਨ ਵਹਿ ਦਰਿਆ ਪਵਨ ਵਹਿ ਦਰਿਆ ਤ੍ਰਿਸ਼ਨਾ ਥੱਕੀ ਨਾਨਕਾ ਜਾ ਮਨ ਰਤਾਨਾਏ।
ਹਮੇ ਅੰਦਰੋਂ ਖਤਮ ਹੋ ਗਈ, ਮਨ ਦੀ ਚੜ੍ਹਾਈ ਸ਼ੁਰੂ ਹੋ ਗਈ, ਤਾਂ ਤੱਕ ਦਰ ਤੱਕ ਚਲੇ ਗਏ, ਐਡੀ ਤੇਜ਼ ਸਪੀਡ ਤਾਂ ਤੋਂ ਤਾਂ ਜਾ ਰਿਹਾ ਰੱਬ ਵੱਲ ਅੰਦਰਲੇ ਬੰਨੇ, ਔਰ ਤ੍ਰਿਸ਼ਨਾ ਨਹੀਂ ਉੱਥੇ ਪਹੁੰਚ ਸਕਦੀ, ਤ੍ਰਿਸ਼ਨਾ ਥੱਕ ਗਈ ਵੀ ਮੈਂ ਨਹੀਂ ਇਹਨੂੰ ਘੇਰ ਸਕਦੀ ਇਸ ਆਤਮਾ ਨੂੰ, ਤ੍ਰਿਸ਼ਨਾ ਥੱਕੀ ਨਾਨਕਾ ਜਾਂ ਮਨ, ਮਨ ਵੀ ਤੂੰ ਜੋਤ ਸਰੂਪ ਹੈ, ਮਨ ਵੀ ਆਪਣਾ ਸਭ ਕੁਛ ਨਾਲ ਹੀ ਉੱਡਣ ਖਟੋਲਾ ਬਣ ਗਿਆ, ਮਨ ਮਨ ਤ੍ਰਿਸ਼ਨਾ ਥੱਕੀ ਨਾਨਕਾ ਜਾਂ ਮਨ ਰੱਤਾ ਨਾ ਹੈ, ਸਭ ਚੀਜ਼ ਅੰਦਰ ਹੋ ਰਹੀ ਹੈ। ਔਰ ਅੱਗੇ ਫਿਰ ਕੀ ਹੋਇਆ, ਜਿਹੜੀ ਜੀਵ ਸੀ ਨਾ ਇਹਦੇ 'ਤੇ ਕਲਾ ਕੀ ਵਰਤੀ, ਵੀ ਜੀਵ ਐ ਉਸ ਰਸਾਇਣ ਨੂੰ ਚੁੰਘ ਰਹੀ ਹੈ ਜਿੱਦਾਂ ਬੱਛਾ ਥਣ ਨੂੰ ਚੁੰਘਦਾ ਗਾਂਦੇ ਨੂੰ। ਜੀਵ ਰਸਾਇਣ ਕਹਿੰਦੇ 100 ਦਵਾਵਾਂ ਦੀ ਇੱਕੋ ਦਵਾ, ਸਭ ਬਿਮਾਰੀਆਂ ਦਾ ਇਲਾਜ ਉਸ ਵੇਲੇ ਅਭਿਆਸੀ ਦਾ ਹੋ ਜਾਂਦਾ। ਜੀਵ ਰਸਾਇਣ ਬੜੀ ਭਾਰੀ ਰਸਾਇਣ ਮਾਰਦੇ ਆ ਪੁਰਾਣੇ ਯੁੱਗ ਜੰਗਲਾਂ 'ਚ ਆ, ਵੀ ਉਹ ਐਸੀ ਜੀਵਨ ਬੂਟੀ ਜਿਹਨੂੰ ਕਹਿੰਦੇ ਜਿਹੜੇ ਹਨੂੰਮਾਨ ਨਾਲ ਲਿਆਉਂਦੀ ਸੀ ਉਹਨੂੰ ਰਸਾਇਣ ਕਹਿੰਦੇ। ਔਰ ਰਸਾਇਣ ਐਸੇ ਹੀ ਹੈ, 100 ਦਵਾਵਾਂ ਦਵਾ ਐਡੀ ਵੱਡੀ ਵਧੀਆ ਸਪਿਰਚੁਅਲ ਦਵਾ, ਤੋ ਜੀਵ ਰਸਾਇਣ ਚੂਨੜੀ, ਚੂਨੜੀ ਕਹਿੰਦੀ ਚੁੰਘ ਰਹੀ ਹੈ ਉਹਨੂੰ, ਜਿਉਂ ਜਿਉਂ ਜਪਦਾ ਹੈ ਜਿਉਂ ਜਿਉਂ ਉਹਨੂੰ ਰਸਾਇਣ ਦਾ ਬਹੁਤ ਜੀ ਤਾਕਤ ਮਿਲਦੀ, ਅੰਦਰ ਟੌਨਕ ਮਿਲਦੀ ਹੈ। ਜੀਵ ਰਸਾਇਣ ਚੂਨੜੀ ਰੱਤੀ ਲਾਲ ਲਵਾਏ, ਜੀਵ ਵੀ ਰੰਗੀ ਗਈ ਰੱਤੀ ਗਈ। ਅੱਗੇ ਫਿਰ ਜੀਵ ਰਸਾਇਣ ਚੂਨੜੀ ਰੱਤੀ ਲਾਲ ਸਵਾਏ ਔਰ ਕੰਨੀ ਸੁਰਤ ਸਮਾਏ, ਜਿਹੜੀ ਕੰਨ ਸੀ ਇਹਨਾਂ ਦੇ ਵਿੱਚ ਸਾਰੀ ਜਿਹੜੀ ਸੁਰਤ ਸੀ ਬਾਹਰ ਜਾਂਦੀ ਨਹੀਂ ਹੁਣ, ਕੰਨੀ ਆਹਨਾਂ ਸ਼ਬਦ ਅੰਦਰ ਸਭ ਕੁਛ ਆਉਣ ਲੱਗ ਪਿਆ। ਕੰਨੀ ਬੜੀਆਂ ਡੂੰਘੀਆਂ ਚੀਜ਼ਾਂ, ਬਾਬੇ ਦੀ ਬਾਣੀ ਤੋਂ ਇੱਕ ਚੀਜ਼ ਲੈਣੀ ਹੈ ਵੀ ਬਾਬਾ ਕਿੱਦਾਂ ਚੜ੍ਹਦਾ ਸੀ ਤਾਂ ਲੋਏ। ਔਰ ਫਿਰ ਅੱਖਾਂ, ਅੱਖਾਂ ਐਸੀਆਂ ਮਸਤੀ ਵਾਲੀਆਂ ਹੋ ਗਈਆਂ ਜਦੋਂ ਖੋਲ੍ਹਦੇ ਕੋਈ ਅਭਿਆਸ ਐਸੀ ਅੰਦਰ ਉਹ ਅੱਖਾਂ ਅੱਖਾਂ ਵੀ ਰੱਤੀਆਂ ਗਈਆਂ। ਲੋਇਣ ਕਹਿੰਦੇ ਅੱਖਾਂ ਨੂੰ ਔਰ ਲੋਇਣੀ ਕਹਿੰਦੇ ਅੱਖਾਂ ਦੇਣ ਵਾਲੇ ਮਾਲਕ ਨੂੰ। ਲੋਇਣੀ ਜਿਹੜਾ ਸੀ ਰੱਬ ਜਿਹੜਾ ਸੀ ਉਹਦੇ ਵਿੱਚ ਮੇਰੇ ਲੋਇਣ ਰੱਤੇ ਗਏ। ਦੇਖੋ ਬਾਬੇ ਦੀ ਬਾਣੀ,
ਪਵਨ ਵਹਿ ਧਰਿਆ, ਪਵਨ ਵਹਿ ਧਰਿਆ, ਤ੍ਰਿਸ਼ਨਾ ਥੱਕੀ ਨਾਨਕਾ ਜਾ ਮਨ ਰਤਾਨਾਏ, ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੂਨੜੀ ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਚੱਕੋ,
ਖੁਸ਼ਬੂਆਂ ਹੀ ਖੁਸ਼ਬੂਆਂ ਅੰਦਰ ਹੋ ਗਈਆਂ,
ਅੰਦਰ ਮੁਸ਼ਕ ਚੱਕੋ ਲਿਆ, ਕੀਮਤ ਕਹੀ ਨਾ ਜਾਏ, ਕੀਮਤ ਕਹੀ ਨਾ ਜਾ,
ਕਿਹੜੀ ਕੀਮਤ ਕਹਿਦੀ,
ਸਾਈ ਨਾਮ ਅਮੋ, ਸਾਈ ਨਾਮ ਅਮ ਕੀਮ ਨਾ ਕੋ ਜਾਨ,
ਐਸੀ ਕੀਮਤ ਐਸੀਆਂ ਹਾਲਤਾਂ ਹੋਈਆਂ, ਰੋਇਣ ਨੱਤੇ ਰੋਇਨੀ ਕੰਨੀ ਸੁਰ ਸਮਾਏ, ਜੀਵ ਰਸਾਇਣ ਚੂਨੜੀ ਰੱਤੀ ਲਾਲ ਲਵਾਏ, ਅੰਦਰ ਮੁਸ਼ਕ ਚ ਘੋਲਿਆ, ਕੀਮਤ ਕਹੀ ਨਾ ਜਾਏ, ਪਰ ਕਾਹਦੇ ਨਾਲ ਹੋਇਆ, ਜਦੋਂ ਹੋਮ ਹੋਆ ਮੈਂ ਮਾਰਿਆ ਤੇ ਪਵਨ ਵਹੇ ਦਰਿਆ, ਉਦੋਂ ਕੀ ਹੋਇਆ,
ਤ੍ਰਿਸ਼ਨਾ ਥੱਕੀ ਨਾਨਕਾ।
ਆ ਹੁਣ ਗੁਰੂ ਤੇਗ ਬਹਾਦਰ ਸਾਹਿਬ 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ, ਇੰਨੀਆਂ ਪੋਥੀਆਂ ਸਟੱਡੀਆਂ ਪਿਛਲੀਆਂ, ਇੰਨਾ ਐਸਾ ਤਪ ਕੀਤਾ, ਐਸਾ ਨਾਮ ਦਾ ਖੰਡਾ ਖੜਕਾਇਆ, ਐਸਾ ਨਾਮ ਜਪਿਆ, ਐਸੀਆਂ ਆਪਣੀਆਂ ਸੁਰਤ ਤਾਂ ਹੀ ਸ਼ਬਦ ਲਿਖ ਸਕੇ, ਇੰਨੇ ਉਹਨਾਂ ਕੋਲ ਪਿਛਲੇ ਗੁਰੂਆਂ ਦੀਆਂ ਪੋਥੀਆਂ ਸੀ, ਪੜ੍ਹ ਪੜ੍ਹ ਕੇ ਫਿਰ ਕਮਾਈ ਕੀਤੀ। ਔਰ ਉਹ ਕਹਿੰਦਾ ਵੀ ਤ੍ਰਿਸ਼ਨਾ ਜਿਹੜੀ ਹੈ ਤੇਰੇ ਸਾਥ ਹੈ, ਅਤੇ ਤੇਰਾ ਮਨ ਕਿੱਦਾਂ ਗਿਆ ਜਾਂ ਫੜਿਆ ਜਾ ਸਕਦਾ,
ਸਾਧੋ ਇਹੋ ਮਨ ਗਏ ਹੋ ਨਾ ਜਾਈ,
ਕਿੱਥੇ ਸਾਧ, ਕਿੱਥੇ ਆ ਚੀਜ਼ਾਂ ਸ਼ਬਦਾਂ ਦੀਆਂ, ਕਿੱਥੇ ਲੋਕ, ਕਿੱਥੇ ਸਾਰੀ ਸਿੱਖੀ ਸਾਧ ਸਿੱਖੀ ਸਿੱਖੀ ਨਾਮ ਵੱਲ ਤਾਂ ਆਉਂਦੀ ਨਹੀਂ। ਖਰੇ ਕਿਹੜੀਆਂ ਕਿਹੜੀਆਂ ਕਿੰਨੀ ਕੁ ਤ੍ਰਿਸ਼ਨਾ ਸਿੱਖੀ 'ਚ ਲੱਗੀ ਹੈ, ਗਾਉਣ ਵਜਾਉਣ, ਗੁਰਦੁਆਰੇ ਬਣਾਉਣ ਦੀ, ਹਰ ਇੱਕ ਚੀਜ਼ ਦੀ, ਲੰਗਰਾਂ ਦੀ, ਸਭ ਉਹ ਭਾਈ ਕਰੋ ਇਹ ਸਾਰੇ ਕੰਮ, ਪਰ ਵਿੱਚ ਜਿਹੜਾ ਅਸਲ ਚੀਜ਼ ਹੈ ਸ਼ਬਦ ਦੀ ਜਿਸ਼ਟ 'ਤੇ ਸਮਝੋ ਸ਼ਬਦ ਕੀ ਕਹਿ ਰਹੇ ਨੇ। ਇਹਨਾਂ ਸ਼ਬਦਾਂ ਦਾ ਖੰਡ ਪਾਠ ਹੋ ਰਿਹਾ, ਹੁਣ ਖੰਡ ਪਾਠ ਕਰਨਾ ਇਹਦਾ ਕੁਛ ਮਿਲ, ਇਹਦੇ ਮਾਲ ਦੇ ਨਾਵੇਂ ਦੇ ਸਲੋਕ ਭੋਗ 'ਤੇ ਪੜ੍ਹ ਦਿਓ ਜੀ, ਜ਼ਰੂਰ ਸੁਣੋ ਜੀ, ਉਹ ਜੋ ਸਲੋਕ ਕਹਿੰਦੇ ਉਹ ਤਾਂ ਕਦੀ ਤੁਸੀਂ ਵਿਚਾਰੇ ਹੀ ਨਹੀਂ।
ਸਾਧੋ ਇਹੋ ਮਨ ਗਏ ਹੋ ਨਾ ਜਾਏ, ਚੰਚਲ ਤ੍ਰਿਸ਼ਨਾ ਸੰਗੇ ਬਸਤ ਹੈ, ਚੰਚਲ ਤ੍ਰਿਸ਼ਨਾ ਸੰਗੇ ਬਸਤ ਹੈ, ਸੰਗੇ ਬਸਤ ਹੈ ਯਾਦ ਤੇਰੇ ਨਾਰਾ।
ਤੇਰਾ ਮਨ ਨਹੀਂ ਥਿਰ ਹੋ ਸਕਦਾ, ਖੜਾ ਹੋ ਸਕਦਾ, ਤ੍ਰਿਸ਼ਨਾ ਕੀ ਹੈ? ਆਹ ਮਹੱਲਾ ਤੀਜਾ, ਗੁਰੂ ਅਮਰਦਾਸ ਸਾਹਿਬ ਖੋਲਦੇ ਹੈ,
ਅੰਦਰੋਂ ਤ੍ਰਿਸ਼ਨਾ ਅਗਨ ਬੁਝੀ।
ਇਹ ਉਹ ਅੱਗ ਹੈ ਤ੍ਰਿਸ਼ਨਾ ਦੀ ਜਿਹੜੀ ਹਰ ਇੱਕ ਨੂੰ ਆ ਸਿੱਖੀ ਦੇ ਵਿੱਚ ਰੋਟੀਆਂ ਕਾਰਨ ਪੂਰੇ ਤਾਲ, ਕੋਈ ਰਾਗੀ ਦੇਖ ਲਓ, ਕਥਾਵਾਚਕ ਦੇਖ ਲਓ, ਪੁਜਾਰੀ ਦੇਖ ਲਓ, ਸਿੱਖ ਜਾਂ ਸਿੱਖੀ ਜਿੰਨੀ ਐਸ ਬੰਨੇ ਆ ਰਹੀ ਹੈ ਸਾਰਿਆਂ ਨੂੰ ਕਦੀ ਨਹੀਂ ਆਉਂਦਾ ਵੀ ਅਸੀਂ ਕੋਈ ਚੀਜ਼ ਨਿਰਵਾਣ ਵੀ ਕਰ ਦਈਏ। ਇੰਨੀ ਬਾਣੀ ਸਾਨੂੰ ਦਿੱਤੀ, ਇਹਨੂੰ ਨਾ ਵੇਚੀਏ, ਨਾ ਇਹਦਾ ਪੈਸਾ ਵੱਟੀਏ, ਨਾ ਇਹਦੇ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਇੰਨਾ ਗਿਆਨ ਲੈਣਾ, ਪਰ ਉਹਦੀ ਪੂਜਾ ਨਾਲ ਸਾਰਾ ਸਿੱਖ ਸਾਰੀ ਸਾਰਾ ਸਿੱਖੀ ਟੋਲਾ ਹੀ ਪੂਜਾ ਦਾ ਧਾਨ ਖਾਣ 'ਤੇ ਹੋ ਗਿਆ, ਤ੍ਰਿਸ਼ਨਾ ਕਿੱਥੋਂ ਖਤਮ ਹੋਣੀ? ਇਸ ਕਰਕੇ ਮਹਾਰਾਜ ਕਹਿੰਦੇ ਹੈ,
ਅੰਦਰ ਤ੍ਰਿਸ਼ਨਾ ਅਗਨ ਬੁਝੀ।
ਬੜੇ ਬੜੇ ਰਾਗੀਆਂ ਦੀ ਨਹੀਂ ਬੁਝਦੀ, ਬੜੇ ਬੜੇ ਕਥਾ ਸਾਰੀ ਕਿਸੇ ਦੀ ਹੈ ਤ੍ਰਿਸ਼ਨਾ, ਕਿਉਂਕਿ ਧਿਆਨ ਤਾਂ ਦੇਣਾ ਨਹੀਂ ਵੀ ਸ਼ਬਦ ਕਹਿੰਦਾ ਕੀ, ਇਹਨੂੰ ਗਾ ਲੈਣਾ ਸਾਰਾ ਕੁਛ ਬਾਣੀ ਨੂੰ। ਮਹਾਰਾਜ ਦਾ ਹੁਣ ਕ੍ਰਿਸ਼ਨਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਖੋਲਣ ਲੱਗੇ,
ਅੰਦਰ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ।
ਗੁਰੂ ਅਮਰਦਾਸ ਸਾਹਿਬ ਦੀ ਬਾਣੀ ਹੈ, ਜਦੋਂ ਅੰਮ੍ਰਿਤਸਰ ਬਣਦਾ ਨਾਮੋ ਨਿਸ਼ਾਨ ਨਹੀਂ ਸੀ, ਗੁਰੂ ਮਹਾਰਾਜ ਗੋਇੰਦਵਾਲ ਰਹਿੰਦੇ, ਬਾਅਦ 'ਚ ਸਾਰੀਆਂ ਚੀਜ਼ਾਂ ਗੁਰੂ ਰਾਮਦਾਸ ਸਾਹਿਬ ਵੇਲੇ, ਗੁਰੂ ਅਮਰਦਾਸ ਸਾਹਿਬ ਕਹਿ ਹੁਣ ਉਹ ਅੰਮ੍ਰਿਤਸਰ ਕਿਹੜਾ ਕਹਿ ਰਿਹਾ, ਕਿਹੜੇ ਨਹਾਉਣ 'ਚ ਅੰਮ੍ਰਿਤਸਰ 'ਚ ਕਹਿ ਰਿਹਾ, ਬਾਹਰਲੇ ਤਲਾਅ 'ਚ ਜਾ ਕੇ ਨਹਾਓਗੇ ਉਹਦੇ ਨਾਲ ਤ੍ਰਿਸ਼ਨਾ ਨਹੀਂ ਬੁੱਝਣੀ। ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਦੇਖੋ,
ਅੰਦਰ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ, ਹਰ ਅੰਮ੍ਰਿਤ ਸਰ ਨਾਤਾ।
ਹੁਣ ਕਿਹੜਾ ਅੰਮ੍ਰਿਤਸਰ ਹੈ ਜਿੱਥੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਨਹਾਉਣ ਨੂੰ? ਸਾਡਾ ਅਰਦਾਸ 'ਚ ਪੈ ਦਿੱਤਾ ਜੀ, ਗੁਰੂ ਸਾਹਿਬ ਦੇ ਸਿੱਖਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਦਰਸ਼ਨ ਇਸ਼ਨਾਨ, ਸਰੋਵਰ ਦਾ ਇਸ਼ਨਾਨ। ਉਹ ਭਾਈ ਚੰਗੀ ਗੱਲ ਹੈ, ਸਾਰੇ ਸਿੱਖ ਇਕੱਠੇ ਹੁੰਦੇ ਹੋ, ਉੱਥੇ ਹੁੰਦੇ ਹੋ, ਪਰ ਤੁਸੀਂ ਤਾਂ ਉਸੇ ਤੁੱਕ ਤੋਂ ਉਲਟ ਜਾ ਰਹੇ ਹੋ, ਅੰਦਰੋਂ ਤ੍ਰਿਸ਼ਨਾ ਤਾਂ ਤੁਸੀਂ ਵਜਾਉਂਦੇ ਨਹੀਂ, ਤੇ ਬਾਹਰ ਦੇ ਨਹਾਉਣ ਨਾਲ ਕੀ ਹੋ ਜਾਣਾ?
ਅੰਦਰ ਤ੍ਰਿਸ਼ਨਾ ਅਗਨ ਬੁਝੀ, ਅੰਮ੍ਰਿਤ ਸਾਰ ਨਾਤਾ, ਹਰ ਅੰਮ੍ਰਿਤ ਸਾਰ ਨਾਤਾ।
ਮਹਾਰਾਜ ਕਹਿੰਦੇ ਸਭ ਜਗ
ਫਿਰ ਮੈਂ ਦੇਖਿਆ, ਹਰ ਇੱਕ ਦਾਤਾ, ਹਰ ਇੱਕ ਦਾਤਾ, ਕਿਤੇ ਉਪਾਏ ਨਾ ਲੱਭੀ, ਹਰ ਸਹਿਜੇ ਜਾਤਾ, ਹਰ ਸਹਿਜੇ ਜਾਤਾ, ਇਹ ਗੁਰ ਸ਼ਬਦੀ ਹਰ ਪਾਈਐ, ਹਰ ਸਹਿਜੇ ਜਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ, ਹਰ ਅੰਮ੍ਰਿਤ ਸਰ ਨਾਤਾ। ਵੱਡੀ ਵਡਿਆਈ ਵੱਡੇ ਕੀ, ਗੁਰਮੁਖ
ਮੁਖੇ ਬੋਲਾਤਾ ਗੁਰਮੁਖੇ ਬੋਲਾਤਾ। ਕਹਿੰਦਾ ਉਹਦੀ ਵਡਿਆਈ ਰੱਬ ਦੀ ਕਿਸ ਤਰ੍ਹਾਂ ਕਰ, ਗੁਰਮੁਖ ਚੈਨਲ ਚ ਆ ਜਾ, ਕੋਈ ਔਗਣ ਨਾ ਕਰ, ਬੁਰਿਆਈਆਂ ਛੱਡ, ਇਮਾਨਦਾਰ ਹੋ, ਘਾਲ ਕੇ ਖਾ, ਜਿੰਨੇ ਗੁਣ ਬਾਣੀ 'ਚ ਲਿਖੇ ਹੈ ਉਹ ਕਰ, ਹੀ ਗੁਰਮੁਖ ਰਾਸਤਾ ਹੈ। ਗੁਰਮੁਖੇ ਇਸ ਰਾਸਤੇ 'ਚ ਆਣ ਕੇ ਫਿਰ ਗੁਰੂ ਧਾਰ, ਔਰ ਉੱਥੋਂ ਬਾਅਦ ਨਾਮ ਨੂੰ ਬੋਲ ਬੋਲ ਕੇ ਜਪ। ਇਹ ਹੈ ਗੁਰਮੁਖੇ ਬੋਲ ਆਤਾ, ਪਰਮੇਸ਼ਰ ਦਾ ਨਾਮ ਦੀ ਕਮਾਈ ਕਰ ਬੋਲ ਬੋਲ ਕੇ, ਫਿਰ ਇਹ ਤੈਨੂੰ ਸਾਰੀ ਚੀਜ਼ ਮਿਲੇਗੀ। ਵੱਡੀ ਵਡਿਆਈ ਵੱਡੇ ਕੀ ਗੁਰਮੁਖੇ ਬੋਲਾਤਾ, ਗੁਰਮੁਖੇ ਬੋਲਾਤਾ। ਕਿਹਨੂੰ ਬੋਲਣਾ? ਗੁਰ ਸ਼ਬਦ ਨੂੰ ਜਪਣ ਵਾਲੇ ਨੂੰ। ਗੁਰ ਸ਼ਬਦੀ ਹਰ ਪਾਇਆ ਹਰ ਸਹਿਜੇ, ਔਰ ਸਹਿਜਾ ਤੰਗ ਨਾ ਕੋਈ, ਨਾ ਕੋਈ ਐਡਾ ਮੁਸ਼ਕਿਲ ਕੰਮ ਕਰੀ, ਆਰਾਮ ਨਾਲ ਜਿੰਨਾ ਕੁ ਨਾਮ ਸਹਿਜ ਸੁਭਾਏ ਜਾ ਪਾਉਂਦਾ ਉਹਨਾਂ ਜਪ। ਹੇ ਗੋਰੇ ਸ਼ਬਦੀ ਹਰ ਪਾਇਆ ਹਰ ਸਹਿਜੇ ਜਾਤਾ, ਹਰ ਸਹਿਜੇ ਜਾਤਾ, ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰੇ ਨਾਤਾ, ਹਰ ਅੰਮ੍ਰਿਤ ਸਰੇ ਨਾਤਾ। ਇਹੋ ਹੀ ਅੰਦਰ ਹੀ ਤਲਾਅ ਖੁੱਲ ਜਾਂਦਾ ਇਨਸਾਨ ਦੇ, ਅੰਦਰ ਹੀ ਉਹ ਸਰੋਵਰ ਹੈ। ਆਓ ਇਹ ਤ੍ਰਿਸ਼ਨਾ ਜਿਹਦੇ ਵੱਲ ਇਸ਼ਾਰਾ ਕਰ ਰਿਹਾ ਹੈ, ਸਾਡਾ ਮਨ ਸੜ ਰਿਹਾ, ਚੰਚਲ ਕੀ ਹੈ, ਇਹਨੂੰ ਚੈਨ ਨਹੀਂ ਅੰਦਰੋਂ, ਕਦੀ ਸ਼ਾਂਤੀ ਨਾ ਨਹੀਂ ਹੈ ਬੈਠਦਾ ਇਹਨੂੰ, ਹਰ ਵੇਲੇ ਕੋਈ ਨਾ ਕੋਈ ਅੱਗ ਲੱਗੀ ਰਹਿੰਦੀ ਹੈ। ਤੂੰ ਮਾਰੀ ਕਹਿੰਦੀ ਸਾਧੋ, ਇਹੋ ਮਨ ਗਏ ਹੋ ਨਾ ਜਾਈ, ਇਹ ਚੰਚਲ ਤ੍ਰਿਸ਼ਨਾ ਸੰਗੇ ਬਸਤ ਹੈ, ਇਹ ਚੰਚਲ ਤ੍ਰਿਸ਼ਨਾ ਸੰਗੇ ਬਸਤ ਹੈ, ਜਾਤੇ ਫਿਰ ਨਾਰਾਈ। ਫਿਰ ਕਰਨਾ ਸਿੱਖ, ਚੰਚਲ ਦੇ ਅਪੋਜ਼ਿਟ ਲਫ਼ਜ਼ ਹੈ ਥੇਰ, ਪਿਛਲੀ ਸ਼ਬਦ ਚੌਂਕੀ 'ਚ ਦੱਸਿਆ ਸੀ ਅਸੀਂ। ਚੰਚਲ ਮਨ ਹੈ, ਇਨਸਾਨ ਕੀ ਹੈ ਜੇ ਸਾਈਕੋਲੋਜੀਕਲੀ ਦੇਖਿਆ ਜਾਏ, ਐਡਾ ਵੱਡਾ ਗਿਆਨ ਹੈ। ਚੰਚਲ ਚਪਲ ਬੁੱਧ ਕਾ ਖੇਲ, ਚੰਚਲ ਚਪਲ ਬੁੱਧ ਕਾ ਖੇਲ, ਇਹਦੀ ਅੰਦਰ ਚੰਚਲ ਹੈ, ਚੰਚਲਤਾ। ਚਪਲ ਕਹਿੰਦੇ ਹੈ ਜਿੱਦਾਂ ਇੱਕ ਸ਼ੀਸ਼ੇ ਦੇ ਮਰਤਬਾਨ 'ਚ ਪਾਣੀ ਭਰ ਕੇ ਉਹ 'ਚ ਇੱਕ ਮੱਛੀ ਲਾਲ ਰੰਗ ਦੀ ਛੱਡ ਦਿਉ, ਹਮੇਸ਼ਾ ਥਰਕਦੀ ਰਹਿੰਦੀ, ਕਦੀ ਨਹੀਂ ਖੜਾਉਂਦੀ ਮੱਛੀ, ਉਹਨੂੰ ਚਪਲ ਮੀਨ ਕੀ ਚਪਲ ਸੀ। ਬਾਬਾ ਨਾਨਕ ਕਹਿੰਦਾ ਜਿੱਦਾਂ ਮੱਛੀ ਥਰਕਦੀ ਹੈ ਪਾਣੀ 'ਚ, ਇੱਦਾਂ ਤੇਰਾ ਮਨ ਅੰਦਰ ਖੜਾਉਂਦਾ ਨਹੀਂ, ਔਰ ਇਹੋ ਹੀ ਬਲੱਡ ਪ੍ਰੈਸ਼ਰ ਦਾ ਕਾਲ ਹੈ। ਸਭ ਤੋਂ ਵੱਡਾ ਜਿਹੜਾ ਹਾਲੀ ਤੱਕ ਲੱਭ ਨਹੀਂ ਸਕੇ ਵੀ ਬਲੱਡ ਪ੍ਰੈਸ਼ਰ ਕੀ ਹੁੰਦਾ, ਕੋਈ ਕਹਿੰਦਾ ਕਿਸ ਤਰ੍ਹਾਂ, ਪਰ ਡਾਕਟਰਾਂ ਦਾ ਖੰਭ ਸੁੱਟਦੇ, ਇਹਦਾ ਅਸਲ ਪਤਾ ਨਹੀਂ ਲੱਗਦਾ ਵੀ ਇਹ ਮੌਣ। ਤੁਹਾਡਾ ਗਿਆਨ ਪੜ੍ਹੋ, ਬੜੇ ਬੜੇ ਡਾਕਟਰ ਮੰਨਦੇ ਆ ਜਿਹੜੇ ਮੇਰੇ ਦੋਸਤ ਨੇ, ਵੀ ਵਾਕਿਆ ਹੀ ਮਾਨ ਅੰਦਰ, ਮਾਨ ਸਾਡਾ ਅਸ਼ਾਂਤ ਰਹਿੰਦਾ ਤਾਂ ਸਾਨੂੰ ਬਲੱਡ ਪ੍ਰੈਸ਼ਰ। ਇਸ ਕਰਕੇ ਜਿਹੜੀ ਚੰਚਲ ਹੈ, ਚੰਚਲ ਚਪਲ ਬੁੱਧ ਕਾ ਖੇਲ, ਅਤੇ ਨੌ ਦਰਵਾਜ਼ੇ ਦਸਵਾਂ ਦੁਆਰ ਬੁਝਰੇ ਗਿਆਨੀ, ਇਹ ਵਿਚਾਰ ਬਾਬਾ ਨਾਨਕ ਦਾ ਸ਼ਬਦ ਹੈ। ਚੰਚਲ ਅਤੇ ਚਪਲ, ਚਪਲ ਕਹਿੰਦੇ ਜਿੱਦਾਂ ਮੱਛੀ ਥਰਕਦੀ ਹੈ, ਜਿੱਦਾਂ ਤਲੀ 'ਤੇ ਪਾਰਾ ਰੱਖਦੇ ਉਹ ਥਰਕਦਾ, ਸਾਡਾ ਮਨ ਥਿਰ ਨਹੀਂ ਹੈ, ਅਸੀਂ ਇਸੇ ਰਹਾਓ ਦੀ ਤੁਕ 'ਤੇ ਫਿਰ ਅਲ ਆ ਰਹੇ ਹਾਂ। ਜਾ ਤੇ ਥੇਰ ਨਾਰਾਇਣ ਮਨ ਗਏ ਨਾ ਜਾਈ, ਤੇ ਸਾਧੋ ਇਹੋ ਮਨ ਗਏ ਨਾ ਜਾਈ, ਚੰਚਲ ਕ੍ਰਿਸ਼ਨਾ ਸੰਗੇ ਬਸਤ ਹੈ, ਚੰਚਲ ਕ੍ਰਿਸ਼ਨਾ ਸੰਗੇ ਬਸਤ ਹੈ, ਯਾਦ ਫਿਰ ਨਾਰਾ ਰਹੋ, ਯਾਦ ਫਿਰ ਨਾਰਾ। ਹ ਹਰ ਮਹੱਲੇ ਨਾਲ ਗੁਰੂ ਨਾਨਕ ਦੇ ਸ਼ਬਦ ਕੋਲੋਂ ਲੋਹ ਲਈ ਹੈ। ਹੁਣ ਅਸੀਂ 598 ਪੰਨੇ ਦੇ ਉੱਤੇ ਗੁਰੂ ਬਾਬੇ ਨਾਨਕ ਦਾ ਸ਼ਬਦ ਚੱਕਦੇ ਹਾਂ ਵੀ ਸਾਡਾ ਮਨ ਥਿਰ ਕਿਉਂ ਨਹੀਂ ਹੁੰਦਾ। ਜੋ ਵੀ ਸ਼ਬਦਾਂ ਦੀ ਗਾਂ ਲਾਈਟ ਹੈ, ਬਾਬੇ ਨਾਨਕ ਦੇ ਸ਼ਬਦ ਲਾਈਟ ਹਾਊਸ ਹੈ। ਜਿੰਨੀ ਵੀ ਆ ਪੋਥੀਆਂ ਭਗਤਾਂ ਦੇ ਸ਼ਬਦ, ਗੁਰੂਆਂ ਨੂੰ ਕੋਈ ਚਾਅ ਨਹੀਂ ਸੀ ਗੁਰੂ ਨਾਨਕ ਦੇ ਉੱਤੋਂ ਦੀ ਗਿਆਨ ਕਰਨ ਦਾ, ਲੇਕਿਨ ਗੁਰੂ ਨਾਨਕ ਦੇ ਹੀ ਉੱਚ ਹੱਦੀ ਐਡੇ ਉੱਚੇ ਵਹਿਣ ਹੈ ਜਿਨ੍ਹਾਂ ਨੂੰ, ਜਿਨ੍ਹਾਂ ਦੀ ਅਲੈਬੋਰੇਸ਼ਨ ਹੀ ਬਾਕੀ ਸਾਰਾ ਗਿਆਨ ਹੈ, ਕਲੈਰੀਫਿਕੇਸ਼ਨ ਹੀ ਸਾਰਾ ਗਿਆਨ ਹੈ। ਆ ਦੇਖਿਓ ਹੁਣ ਬਾਬੇ ਦਾ ਪਹਿਲਾ ਸ਼ਬਦ ਮਨ ਦੇ ਥਿਰ ਕਰਨ 'ਤੇ ਇੱਕ ਐਸਾ ਹੈ ਜਿਹੜਾ ਅਸੀਂ ਥੋੜ੍ਹਾ ਜਿਹਾ ਪਿੱਛੇ ਝਲਕਾਰਾ ਮਾਰਿਆ ਸੀ ਇਸ ਸ਼ਬਦ ਚੌਂਕ ਪਿਛਲੀ 'ਚ, ਵੀ ਉਹ ਬਾਬਾ ਕਹਿੰਦਾ ਮਨ ਰੇ ਮਤ ਕਤ ਜਾਹੀ ਜੀ। ਆਪਣੇ ਮਨ ਨੂੰ ਐਸਾ ਫੋਕਸ ਕਰਕੇ ਅੰਦਰ ਉਹਨੂੰ ਪਿਆਰ ਨਾਲ ਸਮਝਾ ਰਿਹਾ, ਮਾਨਾ ਟਿਕ ਜਾ ਆਰਾਮ ਦੇਣਾ, ਟਿਕ ਜਾ ਮਾਨ ਰੇ ਫੇਰ ਰਹੋ ਮਤ ਕਤ ਜਾਹੀ ਜੀ। ਕਦੀ ਅਸੀਂ ਇਸ ਬਾਣੀ ਨੂੰ ਇੱਦਾਂ ਗਾਇਆ ਜਿੱਦਾਂ ਬਾਬਾ ਨਾਨਕ ਇਹ ਬਾਣੀ ਸ਼ਬਦ ਲਿਖ ਕੇ ਆਪਣੇ ਮਨ ਨੂੰ ਸਮਝਾ ਰਿਹਾ? ਅੱਜ ਦੇ ਲੋਕ ਅਸੀਂ ਜਿੱਦਾਂ ਬਾਣੀ ਆਈ ਹੈ ਅਕਾਲ ਪੁਰਖ ਵੱਲੋਂ, ਉਹ ਗੁਰੂਆਂ ਨੇ ਗਾਈ ਹੈ, ਕਿਸ ਤਰ੍ਹਾਂ ਗਾਉਂਦੇ ਹੋਣੇ, ਔਰ ਤਾਂ ਜਾ ਕੇ ਵਿੱਚੋਂ ਚੀਜ਼ਾਂ ਲੱਭਦੀਆਂ ਹੈ। ਇਹਦੇ ਪਾਠ ਨਾਲ ਕੁਛ ਨਹੀਂ ਹੋਣਾ, ਜੇ ਸਮਝ ਕੇ ਪਾਠ ਕਰੋਗੇ ਸਭ ਕੁਛ ਮਿਲ ਜੂਗਾ। ਪਾਠ 'ਚੋਂ ਹੀ ਸਭ ਕੁਛ ਮਿਲਣਾ, ਕਿਉਂਕਿ ਪਾਠ 'ਚ ਜਦੋਂ ਐਸ ਧਿਆਨ ਬੰਨੇ ਵੀ ਮੈਂ ਜਿਹੜਾ ਪਾਠ ਕਰ ਰਿਹਾ 'ਚ ਕੀ ਲਿਖਿਆ, ਬਸ ਬੇੜੇ ਪਾਰ ਹੋ ਜਾਣੇ ਆ। ਮਨ ਰੇ ਫੇਰ ਮਤ ਕਤ ਜਾਹੀ ਜੀ, ਮਤ ਕਤ ਜਾਹੀ ਜੀ। ਕਿਉਂ ਬਾਹਰ ਢੂੰਡਤ ਬਹੁਤ ਦੁੱਖ ਪਾਵੈ। ਤੂੰ ਬਾਹਰ ਢੂੰਡਦਾ ਗੁਰਦੁਆਰੇ ਜਾਂਦਾ, ਤੂੰ ਕਿਸੇ ਥਾਂ ਜਾ, ਜੀ ਸਦਕੇ ਜਾ, ਸੰਗਤ ਕਰਨ ਜਾਈਦਾ, ਬਾਣੀ ਸੁਣਦੀ ਹੈ, ਪਰ ਕਦੀ ਆਪਣੇ ਅੰਦਰ ਵੜਨਾ ਵੀ ਸਿੱਖ ਲੈ। ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘੱਟ ਮਾਹੀ ਜੀ। ਉਹ ਤੇਰੇ ਦੇ ਘਰ ਦੇ ਅੰਦਰ ਅੰਮ੍ਰਿਤ ਹੈ, ਜਿਸਮ ਦੇ ਅੰਦਰ, ਘਰ ਕਹਿੰਦੇ ਜਿਸਮ ਨੂੰ, ਘੱਟ ਕਹਿੰਦੇ ਜਿਸਮ ਨੂੰ, ਤੂੰ ਮਹਾਰਾਜ ਰਹਾਉ ਦੀ ਤੁਕ ਲਾਉਂਦੇ ਆ। ਦੇਖਿਓ ਕੈਸਾ ਸ਼ਬਦ ਆ ਔਰ ਕਿੱਦਾਂ ਭੋਂਦਾ ਸਾਰਾ ਸ਼ਬਦ ਰਹਾਉ ਦੇ ਦੁਆਲੇ। ਔਰ ਬਾਬਾ ਨਾਨਕ ਆਪਣੇ ਮਨ ਨੂੰ ਕਹਿ ਰਿਹਾ ਮਨ ਰੇ ਫੇਰ ਰਹੋ ਮਤ ਕਤ ਜਾਹੀ ਜੀ, ਮਤ ਕਤ ਜਾਹੀ ਜੀ। ਇਹ ਕੀ ਹੈ ਸਿੱਧੀ ਜੀ ਮਿਸਾਲ ਹੈ। ਉਹ ਭਾਈ ਤੇਰਾ ਟੈਲੀਫੋਨ ਕਿਉਂ ਕਰਦਾ ਦੋਸਤ ਨੂੰ, ਸੁਣਾ ਕੀ ਹਾਲ ਹੈ, ਘਰੇ ਹੀ ਹੈ ਤੂੰ? ਕਹਿੰਦਾ ਹਾਂ ਮੈਂ ਬੋਲਦਾ ਹਾਂ ਅਤੇ ਘਰੇ ਹੀ ਹੈ, ਤੂੰ ਮੈਨੂੰ ਪੁੱਛਦਾ ਘਰੇ ਹੀ ਹੈ? ਫਿਰ ਅਗਲਾ ਕਹਿੰਦਾ ਯਾਰ ਕੀ ਹਾਲ ਹੈ ਬਾਲ ਬੱਚਿਆਂ ਦਾ, ਬੀਬੀਆਂ ਦਾ, ਸਾਰਾ ਹੋਰ ਸਾਰੇ ਪਰਿਵਾਰ ਦਾ? ਕਹਿੰਦਾ ਯਾਰ ਕੀ ਦੱਸਾਂ, ਜੀ ਨਹੀਂ ਲੱਗਦਾ, ਇੰਡੀਆ ਗਏ ਆ ਸਾਰੇ। ਕਿਵੇਂ ਤੇਰਾ ਜੀ ਨਹੀਂ ਲੱਗਦਾ? ਕਹਿੰਦੇ ਹਾਂ। ਕਹਿੰਦੇ ਕਿ ਬਾਹਰ ਕਿਤੇ ਫਿਰ ਤੁਰਿਆ ਸਾਰੇ? ਉਹ ਕਹਿੰਦੇ ਯਾਰ ਪਿਛਲੀ ਵਾਰੀ ਸਾਰੇ ਬੱਚੇ ਸੀ, ਮੈਂ ਹਵਾਈ ਗਿਆ ਸਾਰਾ ਦਿਨ ਰਹਿ ਕੇ, ਐਨ ਫਿਰ ਤੁਰ ਕੇ ਜਦੋਂ ਥੱਕ ਟੁੱਟ ਕੇ ਵਾਪਸ ਆਏ, ਅੰਦਰ ਪਾਉਣ ਲੱਗੇ, ਕਹਿਣ ਲੱਗੇ ਈਸਟ ਐਂਡ ਵੈਸਟ ਹੋਮ ਇਸ ਦੀ ਬੈਸਟ, ਘਰ 'ਚ ਸਾਰਾ ਮੁੜ ਕੇ ਫਿਰ ਬੰਦੇ ਨੂੰ ਤ੍ਰਿਸ਼ਨਾ ਲੱਗ ਜਾਂਦੀ। ਉਹ ਮਹਾਰਾਜ ਇਹੋ ਚੀਜ਼ ਸਮਝਾਉਂਦੇ ਆ ਵੀ ਆਪਣੇ ਮਨ ਨੂੰ ਸਮਝਾ, ਤੇਰੇ ਅੰਦਰ ਹੈ ਸਭ ਕੁਛ, ਤੇਰੇ ਅੰਦਰ ਹੀ ਨੌ ਖੰਡ ਪ੍ਰਿਥਵੀ ਇਸ ਕਾਇਆ ਅੰਦਰ। ਦੱਸੋ ਤੁਸੀਂ ਤਾਂ ਇੱਕ ਭਾਈ ਨੂੰ ਲੋੜਦੇ, ਨੌ ਬਲ ਆਜ਼ਮ ਸਾਰੀ ਦੁਨੀਆ, ਨੌ ਖੰਡ ਪ੍ਰਿਥਵੀ ਇਸ ਕਾਇਆ ਅੰਦਰ, ਬ੍ਰਹਮਾ ਮਹੇਸ਼ ਇਸ ਕਾਇਆ ਅੰਦਰ, ਸਾਰੇ ਖੰਡ ਬ੍ਰਹਿਮੰਡ, ਜੋ ਬ੍ਰਹਿਮੰਡੇ ਸੋਈ ਪਿੰਡੇ। ਅਸੂਲ ਹੈ ਸਪਿਰਚੁਅਲਿਜ਼ਮ ਦਾ ਵੀ ਜੋ ਬ੍ਰਹਿਮੰਡ ਤਾਂ ਤੇਰੇ ਅੰਦਰ ਹੈ, ਜਦੋਂ ਗਗਨ ਖੁੱਲ੍ਹਦਾ ਹੈ ਅੰਦਰਲਾ ਪਾਸਾ ਤਾਂ ਜਿੰਨੇ ਸਤਾਰੇ ਜਿੰਨੀਆਂ ਗਗਨ ਸਾਰੇ ਬੰਨੇ ਸਭ ਦਿਸਦਾ ਹੈ। ਇਸ ਕਰਕੇ ਇਹ ਚੀਜ਼ ਐਸੀ ਹੈ, ਬੰਦੇ ਦੇ ਅੰਦਰ ਸਭ ਕੁਛ ਹੈ। ਪਰ ਬਾਬਾ ਨਾਨਕ ਦਾ ਇਹ ਸ਼ਬਦ ਰਿਹਾ ਸੀ ਵੀ ਤ੍ਰਿਸ਼ਨਾ ਥੱਕੀ ਨਾਨਕਾ ਜਾ ਮਨ ਰੱਤਾ। ਜਦੋਂ ਇਹ ਚੀਜ਼ਾਂ ਹੋ ਜਾਂਦੀਆਂ, ਲੇਕਿਨ ਇਹਦਾ ਸਟਾਰਟ ਕਿੱਥੋਂ ਹੁੰਦਾ? ਵੀ ਮਨ ਨੂੰ ਅੰਦਰ ਗਜਾਉਣਾ ਸਿੱਖ। ਇਸ ਕਰਕੇ ਅਸੀਂ ਉਹ ਸ਼ਬਦ ਲੈ ਰਹੇ ਹਾਂ, ਮਨ ਰੇ ਰਾਵੋ। ਇਹ ਮਨ ਨਹੀਂ ਫੇਰ, ਮਨ ਕੀ ਹੈ? ਮਨ ਤੁਹਾਡੇ ਏਡੇ ਵੱਡੇ ਜਿਸਮ ਨੂੰ ਚੱਕ ਕੇ ਹਵਾਈ ਤੱਕ ਲੈ ਜਾਓ। ਮਾੜਾ ਜਿਹਾ ਮਨ ਅੰਦਰ ਦੀ ਲਹਿਰ ਆਈ, ਚੱਲ ਪਈ। ਮਨ ਦੀ ਮਾੜੀ ਜਿਹੀ ਲਹਿਰ ਅੰਦਰ ਆਈ, ਇਹਨੂੰ ਰੋਕਿਆ ਬਥੇਰਾ ਨਹੀਂ, ਇੰਡੀਆ ਗੇੜਾ ਮਾਰ ਕੇ ਹੀ ਆਉਣਾ, ਕਿਉਂ ਅੰਦਰੋਂ ਮਨ ਲਿਜਾਂਦਾ ਉਹਨੂੰ। ਇਸ ਕਰਕੇ ਬਾਬਾ ਨਾਨਕ ਕਹਿੰਦਾ ਮੇਰੇ ਇਹ ਸਰੀਰ ਕਾ ਇੱਕ ਰੱਥ ਇੱਕ ਰਥਵਾਓ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੁੱਝੇ ਤਾਂ ਹੋ ਭਈ। ਸਤਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾਓ, ਤਰੈਤੇ ਰਥ ਜਤੇ ਕਾ ਜੋਰ ਅੱਗੇ ਰਥਵਾਓ, ਦੁਆਪਰ ਰਥ ਤਪੇ ਕਾ ਸੱਤ ਅੱਗੇ ਰਥਵਾਓ, ਕਾਲਜਗ ਰਥ ਅਗਨ ਕਾ ਕੂੜ ਅੱਗੇ ਰਥਵਾਓ। ਕਾਲਯੁਗ ਦਾ ਸਮਾਂ ਐਸਾ ਵੀ ਇਹਦਾ ਜਿਹੜਾ ਡਰਾਈਵਰ ਹੈ ਨਾ, ਉਹ ਵੀ ਕੂੜ ਹੀ ਹੈ। ਮਨ ਇੱਕ ਰੱਥ ਹੁੰਦਾ, ਰੱਥ ਚਲਾਉਣ ਵਾਲਾ ਇੱਕ ਡਰਾਈਵਰ ਹੁੰਦਾ। ਜਿੱਦਾਂ ਰੱਥ ਕਹਿੰਦਾ ਐਡਾ ਵੱਡਾ ਮੇਰੇ ਸਰੀਰ ਦਾ ਰੱਥ ਹੈ, ਇਹਨੂੰ ਵਾਹੁਣ ਵਾਲਾ ਪਰ ਅੰਦਰ ਮਨ ਹੈ। ਇਸੇ ਕਰਕੇ ਸਾਈਕਾਲਟੀ ਲਹਿਦਾ ਹੋ ਗਈ ਵੀ ਮਨ ਕਰਦਾ ਜੋ ਕੁਛ ਕਰਦਾ। ਤਾਂ ਨਾਨਕ ਮੇਰ ਸਰੀਰ ਕਾ ਇੱਕ ਰੱਥ ਇੱਕ ਰੱਥ ਵਾਓ, ਇਹ ਜੁੱਗਾਂ ਜੁੱਗਾਂ 'ਚ ਫੇਰ ਹੈ। ਸੱਜਗ ਚੰਗਾ ਸੀ, ਉੱਥੇ ਸੱਤ ਦਾ ਰੱਥ ਸੀ, ਵਾਹੁਣ ਵਾਲਾ ਵੀ ਚੰਗਾ ਸੀ, ਸੰਤੋਖ ਦਾ ਜੀਵਨ ਸੀ, ਦੁਆਪਰ ਆਇਆ ਜਪ ਤਪ ਆ ਗਿਆ ਸਾਰਾ ਫੇਰ ਵੀ ਚੰਗਾ ਸੀ, ਔਰ ਗੁਆਂਢੀ ਯੁੱਗ ਆਇਆ ਸਾਰਾ, ਜਿੰਨੇ ਵੀ ਯੁੱਗਾਂ ਦੇ ਵਿੱਚ ਸੀ ਬੰਦੇ ਚੰਗੇ ਸੀ, ਧਰਮੀ ਸੀ ਸਾਰਾ। ਪਰ ਕਾਲਯੁੱਗ ਰੱਥ ਆਗਨ ਕਾ ਆ ਤ੍ਰਿਸ਼ਨਾ ਆਗਨ ਸੰਗ ਬਸ, ਕਾਲਯੁੱਗ ਰੱਥ ਆਗਨ ਕਾ ਕੂੜ ਅੱਗੇ ਰਸਵਾਓ, ਆੜਾ ਮਨ ਇੰਨਾ ਕੂੜਾ ਹੋ ਗਿਆ। ਇਸੇ ਕਰਕੇ ਬਾਣੀ 'ਚ ਆਇਆ ਵੀ ਕੂੜੀ ਕੂੜੇ ਠੀਸ, ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼, ਇਹ ਤਰ੍ਹਾਂ ਹੈ ਪੱਤੇ ਪੌੜੀਆਂ ਚੜ੍ਹੇ ਸੁਣ ਗੱਲਾਂ ਕੀਤਾ ਹੈ ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ। ਇਹਦਾ ਸਾਨੂੰ ਸਾਡੇ ਸਰੀਰ ਨੂੰ ਲਿਜਾਣ ਵਾਲਾ ਕੂੜੇ ਖਿਆਲਾਤ, ਸਾਡੇ ਸਰੀਰ ਨੂੰ ਸਭ ਕੁਛ ਕਰਾਉਣ ਵਾਲੇ ਕੂੜੇ ਖਿਆਲਾਤ। ਇਸ ਕਰਕੇ ਮਹਾਰਾਜ ਨਾਲ ਕੂੜ ਦੀ ਡੈਫੀਨੇਸ਼ਨ ਐਸੀ, ਬਾਬੇ ਨਾਨਕ ਨਾਲ ਰੋਜ਼ ਆਸਾ ਦੀ ਵਾਰ 'ਚ ਗਾ ਲੈਂਦੇ ਹਾਂ, ਪਰ ਕੂੜ ਕਦੀ ਨਹੀਂ ਸਮਝਦੇ। ਕੂੜ ਰਾਜਾ ਕੂੜ ਪਰਜਾ ਪੋਲੀਟਿਕਸ ਸਾਰੀ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ, ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੇ ਨੇ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੇ ਦੋਸਤੀ ਸਭ ਜੱਗ ਚੱਲਣ ਹਾਰ, ਕੂੜ ਮਿੱਠਾ ਕੂੜ ਮਾਖਿਓ ਕੂੜ ਰੋਬੇ ਪੂਰ। ਪਰ ਨਾਨਕ ਨੇ ਡੁੱਬਣਾ, ਕਿਉਂਕਿ ਮੈਂ ਬੇਨਤੀ ਰੂਪ ਹੋ ਕੇ ਨਾਮ ਜਪ ਰਿਹਾ। ਨਾਨਕ ਵਿਖਾਣੇ ਬੇਨਤੀ, ਬਗੈਰ ਬੇਨਤੀ ਤੋਂ ਹੋ ਕੇ ਨਾਮ ਜਪਣ ਤੋਂ ਸਭ ਕੁਛ ਕੂੜ ਹੈ ਦੁਨੀਆਂ 'ਚ, ਕਿਉਂਕਿ ਉਹਨੇ ਕੂੜੇ ਵੱਲ ਜਾਣਾ ਔਰ ਕੂੜ ਅੱਗੇ ਰਸਵਾਓ, ਅੱਗੇ ਮਨ ਸਾਡਾ ਕੂੜ ਨਾਲ ਭਰਿਆ ਪਿਆ। ਇਸੇ ਕਰਕੇ ਮਹਾਰਾਜ ਕਹਿੰਦੇ ਇਹਨੂੰ ਕੂੜ ਤੋਂ ਹਟਾ ਤਾਂ ਇਹ ਥਿਰ ਹੋਣਾ। ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਜਿਸ ਜਲ ਨਿਧੇ ਕਾਰਣ ਤੁਮ ਜੱਗੇ ਆਏ, ਜਿਸ ਜਲ ਨਿਧੇ ਕਾਰਣ ਤੁਮ ਜੱਗੇ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ। ਸਭ ਤੋਂ ਜ਼ਿਆਦਾ ਸਿੱਖੀ ਦਾ ਪੌੜਾ ਬਾਹਰਲਾ ਵੇਸ, ਬਾਹਰਲਾ ਭੇਖ, ਚਤੁਰਾਈਆਂ ਇੰਨੀਆਂ, ਸਭ ਕੁਛ ਕੋਈ ਹੈ ਛੱਡਣ ਨੂੰ ਤੀਰ ਤਿਆਰ ਨਹੀਂ। ਇਸ ਕਰਕੇ ਬਾਬਾ ਨਾਨਕ ਕਹਿੰਦਾ ਜਿਨ ਚੱਕਰ ਇਹ ਚੀਜ਼ਾਂ ਤੇਰਾ ਮਨ ਨਹੀਂ ਖੜਾ। ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀਂ ਜੀਓ ਦੁਬਦਾ ਇਹ ਫਲ ਬੇਸ ਭੇਖ ਸਾਰਾ ਜਿਹੜਾ ਸਿੱਖੀ ਨੂੰ ਐਸੇ ਗਲਤ ਰਾਸਤੇ 'ਤੇ ਤੋਰਿਆ ਜਾਂਦਾ ਹੈ ਬਾਣੀ ਵੱਲ ਕੋਈ ਨਹੀਂ ਆਉਂਦਾ ਸਾਰੇ ਬਾਣੇ ਵੱਲ ਆ ਰਹੇ ਨੇ ਬਾਣੀ ਵੀ ਜ਼ਰੂਰੀ ਹੈ ਜੀ ਬਾਣਾ ਵੀ ਜ਼ਰੂਰੀ ਆ ਸੰਤ ਜਿੰਨੇ ਵੀ ਆ ਸਾਰੇ ਕੋਈ ਮਜ਼ਾਲ ਹੈ ਕੋਈ ਆਰਡੀਨਰੀ ਬੰਦੇ ਵਾਂਗੂ ਰਹੇ ਨਾਲ ਚੇਲੇ ਨਾਲ ਸਾਰੇ ਚਿੱਟੇ ਜਿਨ ਕੇ ਕੱਪੜੇ ਬਥੇਰਾ ਬਾਬਾ ਨਾਨਕ ਕਹਿੰਦਾ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀ ਬਾਬਾ ਨਾਨਕ ਭੇਖ ਬਣਾਉਣਾ ਬਾਹਰਲਾ ਵੇਸ ਬਣਾਉਣਾ ਇਹਦੇ ਨਾਲ ਤੇਰਾ ਮਨ ਅੰਦਰ ਚੰਚਲ ਰਹਿਣਾ ਤੈਨੂੰ ਤੇਰੀ ਤੇਰਾ ਕਦੇ ਨਹੀਂ ਬਾਬਾ ਨਾਨਕ ਕਿਉਂ ਚੀਜ਼ਾਂ ਦੇ ਰਿਹਾ ਕਿਉਂਕਿ ਬਾਣੀ ਦੇ ਗਲਤ ਮਾਇਨੇ ਕੀਤੇ ਜਾ ਰਹੇ ਨੇ ਬਾਣੀ ਦੇ ਨਾਲ ਅਸੀਂ ਆਪਣਾ ਜੀਵਨ ਹੀ ਢਾਲ ਰਹੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਲੇਕਿਨ ਸ਼ੁਕਰ ਹੈ ਵੀ ਇਸ ਜ਼ਮਾਨੇ ਦੇ ਵਿੱਚ ਆ ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਹੈ ਉਹਦੇ ਮੁਸ਼ਰਫ ਨਾਲ ਉਹਦੇ ਪ੍ਰੈਜੀਡੈਂਟ ਨਾਲ ਐਲਾਨ ਕੀਤਾ ਹੈ ਵੀ ਅਸੀਂ ਕਦੀ ਨਹੀਂ ਬਰਦਾਸ਼ਤ ਕਰਾਂਗੇ ਕੁਰਾਨ ਸ਼ਰੀਫ ਦੇ ਮਾਇਨੇ ਜਿਹੜਾ ਗਲਤ ਕਰਦਾ ਹੈ ਸਾਰਾ ਪੁਆੜਾ ਹੀ ਕੱਟ ਪਾ ਜਿੰਨਾ ਦੁਨੀਆਂ ਦਾ ਨਾਸ ਹੋ ਰਿਹਾ ਹੈ ਇਹ ਅਸਲ ਰਿਲੀਜੀਅਸ ਬੁੱਕਾਂ ਦੇ ਮਾਇਨੇ ਗਲਤ ਕਰਨਾ ਕਹਿੰਦਾ ਸਾਡਾ ਕਦੇ ਨਹੀਂ ਅਸੀਂ ਬਰਦਾਸ਼ਤ ਕਰਾਂਗੇ ਵੀ ਕੁਰਾਨ ਸ਼ਰੀਫ ਦੇ ਮਾਇਨੇ ਹੋਰ ਹੈ ਸਾਨੂੰ ਮੌਲਵੀ ਜਾਂ ਸਾਰੀਆਂ ਚੀਜ਼ਾਂ ਹੋਰ ਸਿਖਾ ਕੇ ਸਾਨੂੰ ਟੈਰਰਿਸਟ ਬਣਾਇਆ ਜਾਂਦਾ ਹੈ ਕਾਫਰ ਸਾਰਾ ਜਿੰਨਾ ਵੀ ਸਾਡਾ ਕੁਰਾਨ ਸ਼ਰੀਫ ਹੈ ਅਸੀਂ ਕਦੀ ਉਹਨੂੰ ਗਲਤ ਨਹੀਂ ਹੋਣ ਦਾਂਗੇ ਕਦੀ ਸਿੱਖਾਂ ਨਾਲ ਵੀ ਆਵਾਜ਼ ਚੱਕੀ ਕਈ ਸਿੱਖਾਂ ਨਾਲ ਵੀ ਦੇਖਿਆ ਵੀ ਸਾਡਾ ਅੰਮ੍ਰਿਤਸਰ ਕੀ ਹੈ ਸਾਡਾ ਨਹਾਉਣਾ ਧੋਣਾ ਕੀ ਹੈ ਸਾਡਾ ਅਸੀਂ ਜੋ ਕਰ ਰਹੇ ਹਾਂ ਜੀ ਚੱਲੀ ਆ ਰਹੀ ਹੈ ਜੀ ਕਰ ਰਹੇ ਹਾਂ ਪਾਠ ਉਹ ਖੰਡ ਪਾਠ ਕਰ ਰਹੇ ਹੋ ਕਿਹੜੀ ਅਥੋਰਿਟੀ 'ਤੇ ਕਰ ਰਹੇ ਕੋਈ ਵੀ ਸਿੱਖੀ ਦਾ ਕੰਮ ਮੈਨੂੰ ਗੁਰਦੁਆਰਿਆਂ ਜਾਂ ਕੋਈ ਚੀਜ਼ ਤੁਸੀਂ ਕਰ ਰਹੇ ਹੋ ਕਿਹੜੀ ਬਾਣੀ ਦੇ ਤੁੱਕ ਦੇ ਮੁਤਾਬਕ ਕਰ ਰਹੇ ਹੋ ਇਸੇ ਕਰਕੇ ਵੀ ਬਾਣੀ ਅਸੀਂ ਸਮਝਦੇ ਨਹੀਂ ਹੈ ਬਾਣੀ ਨੂੰ ਸਮਝਾਉਣ ਦਿੱਤਾ ਜਾਂਦਾ ਹੀ ਨਹੀਂ ਹੈ ਵੀ ਇਹ 'ਚ ਗਾਉਣ 'ਚ ਹੀ ਪਾਰਸ ਕਲਾ ਹੈ ਪਾਠ 'ਚ ਹੀ ਪਾਰਸ ਕਲਾ ਹੈ ਅਤੇ ਜੇ ਪਾਠ 'ਚ ਪਾਰਸ ਕਲਾ ਹੋ ਗਈ ਤਾਂ ਨਾਮ ਜਪਣ 'ਚ ਕਾਹਦੀ ਪਾਰਸ ਕਲਾ ਰਹਿ ਗਈ ਵੀ ਗਿਆਨ ਕਲਾ ਹੈ ਵੀ ਬਾਣੀ ਜ਼ਰੂਰੀ ਹੈ ਲੇਕਿਨ ਜੋ ਬਾਣੀ ਮਨਾਂ ਚੀਜ਼ਾਂ ਕਰਦੀ ਹੈ ਗੁਰੂ ਨਾਨਕ ਹੀ ਸ਼ਬਦ ਕਹਿ ਰਿਹਾ ਛੋਡੋ ਵੇਸ ਭੇਖ ਚਤਰਾਈ ਦੁਬਦਾ ਇਹ ਫਲ ਨਾਹੀਂ ਜੀਓ ਉਧਰ ਗੁਰੂ ਅੰਮ੍ਰਿਤ ਸਾਹਿਬ ਕਹਿੰਦਾ ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤਸਰ ਨਹਾਤਾ ਇਸੇ ਬਾਣੀ 'ਚ ਹੁਣ ਕਹਿਣਗਾ ਬਾਬਾ ਨਾਨਕ ਬਾਹਰ ਇਹ ਨਹਾਵੋ ਕਾਹੀਂ ਜੀਓ ਜੇ ਅੰਦਰ ਤੇਰੇ ਮੈਲ ਇੰਨਾ ਤੂੰ ਭਰਿਆ ਪਿਆ ਬਾਹਰ ਤੇਰੇ ਨਹਾਉਣ ਦਾ ਕੀ ਫਾਇਦਾ ਹੈ ਆਹੋ ਬਾਬੇ ਨਾਨਕ ਦੇ ਸ਼ਬਦ ਹੈ ਜੇ ਚੱਕੀਏ ਡਾਂਗਾਂ ਲੈ ਕੇ ਪੈ ਜਾਂਦੇ ਸਿੱਖ ਉਪਾਈ ਸ਼ਬਦ ਦੀ ਇੱਜ਼ਤ ਕਰੋ ਸ਼ਬਦ ਜੋ ਗੁਰੂ ਨਾਨਕ ਕਹਿ ਰਿਹਾ ਉਹਦੇ ਮੁਤਾਬਕ ਨਹੀਂ ਚੱਲ ਸਕਦੇ ਤਾਂ ਕੰਮ ਸੇ ਕੰਮ ਤੁਸੀਂ ਸ਼ਬਦ ਨੂੰ ਅਤੇ ਕਹੋ ਵੀ ਸ਼ਬਦ ਠੀਕ ਕਹਿੰਦਾ ਬਾਕੀ ਸਾਰੀਆਂ ਰਵਾਇਤਾਂ ਗਲਤ ਹੈ ਇਸ ਕਰਕੇ ਮਹਾਰਾਜ ਨੇ ਤੁਕ ਦਿੱਤੀ ਵੀ ਜਿਹੜੇ ਜਾਲ ਨਿਧ ਕਾਰਨ ਤੂੰ ਅੰਮ੍ਰਿਤ ਲਈ ਦੁਨੀਆਂ 'ਚ ਆਇਆ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀ ਸਾਡਾ ਬਾਬੇ ਨਾਨਕ ਦਾ ਗੁਰ ਕੌਣ ਸੀ ਹੁਣ ਸ਼ਬਦ ਬਾਬੇ ਨਾਨਕ ਦਾ ਹੈ ਉਹ ਗੁਰ ਹੈ ਸਤਿ ਗੁਰ ਉਹ ਹੈ ਗੁਰ ਅਕਾਲ ਪੁਰਖ ਬਾਬੇ ਨਾਨਕ ਜੀ ਤਾਂ ਪਹਿਲਾਂ ਗੁਰੂ ਪ੍ਰਣਾਲੀ ਚੱਲਦੀ ਨਹੀਂ ਇਸ ਕਰਕੇ ਉਹਦਾ ਗੁਰ ਹੈ ਇਸੇ ਕਰਕੇ ਪਹਿਲਾ ਸ਼ਬਦ ਜਿਹੜਾ ਸ੍ਰੀ ਰਾਗ ਦਾ ਆਉਂਦਾ ਬਾਬੇ ਨਾਨਕ ਦਾ ਉਸ ਸਾਹਿਬ ਬਾਬਾ ਨਾਨਕ ਲਿਖਦਾ ਹੁਣ ਧਿਆਨ ਦੇਣਾ ਵੀ ਬਾਬਾ ਨਾਨਕ ਦਾ ਗੁਰ ਕੌਣ ਸੀ ਉਹਨਾਂ ਨੇ ਲਿਖਿਆ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀਂ ਥਾਓ ਹਰ ਬਿਨ ਜੀੜਾ ਜਲ ਵੱਲ ਜਾਓ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਜੀ ਉਹ ਜੋ ਸ਼ਬਦ ਪੜ੍ਹੋ ਪਹਿਲਾ ਹੀ ਸ਼ਬਦ ਬਾਬੇ ਨਾਨਕ ਦਾ ਕਹਿੰਦਾ ਆਪਣੇ ਗੁਰੂ ਨੂੰ ਪੁੱਛਿਆ ਕਹਿੰਦੇ ਉਹ ਤਾਂ ਸਾਰੀਆਂ ਚੀਜ਼ਾਂ ਸਾੜ ਦੇਣਗੀਆਂ ਮੈਨੂੰ ਹਰ ਬਿਨ ਜੀੜਾ ਜਲ ਵੱਲ ਜਾਓ ਇਸ ਕਰਕੇ ਮੇਰਾ ਜੀੜਾ ਸੜ ਜਾਏਗਾ ਇਹਨਾਂ ਚੀਜ਼ਾਂ 'ਚ ਆਣ ਕੇ ਪਰ ਮੈਂ ਇਹਨਾਂ ਦੇ ਵਿੱਚ ਹੀ ਰਹਿਣਾ ਲੇਕਿਨ ਉਹ ਕਹਿੰਦਾ ਵੀ ਮੈਂ ਆਪਣਾ ਗੁਰ ਪੂਛ ਦੇਖਿਆ ਉਹ ਗੁਰ ਕਿਹੜਾ ਹੈ ਉਹਦਾ ਗੁਰ ਕਾਲ ਪੁਰਖ ਹੈ ਸਾਰੀ ਸਿੱਖੀ ਦਾ ਸਾਡੇ ਇਸ ਗਿਆਨ ਦਾ ਦੇਹ ਗੁਰੂ ਨਹੀਂ ਹੈ ਇਸ ਕਰਕੇ ਆਪਣਾ ਗੁਰ ਪੂਛ ਦੇਖਿਆ ਉਹ ਹਸਤੀ ਹੈ ਇਸ ਕਰਕੇ ਜੇ ਉਹ ਜਿਹੜਾ ਗੁਰ ਪੂਛ ਦੇਖਿਆ ਉਹ ਕੀ ਸੀ ਵੀ ਹੋਰ ਕੋਈ ਥਾਂ ਨਹੀਂ ਹੈ ਨਾਮ ਜਪ ਇਸ ਕਰਕੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀ ਆ ਗੁਰੂ ਨਾਨਕ ਦਾ ਗੁਰ ਕੋ ਕੱਢ ਕੇ ਦੱਸੇ ਸਾਨੂੰ ਵੀ ਉਹਨਾਂ ਦਾ ਗੁਰੂ ਕੌਣ ਸੀ ਉਹਨਾਂ ਦੇ ਗੁਰੂ ਕਾਲ ਪੁਰਖ ਸੀ ਔਰ ਸਾਰੇ ਗਿਆਨ ਦਾ ਵੀ ਰਾਬੀ ਗੁਰੂ ਕਾਲ ਪੁਰਖ ਸਤਿਗੁਰ ਗੋਰਾ ਦੇਹ ਗੁਰੂ ਨਹੀਂ ਹੈ ਇਹ ਦੇਹਾਂ ਸਿਰਫ ਗਿਆਨ ਦੇਣ ਇਹਨਾਂ ਥਾਣੀ ਸਾਨੂੰ ਸ਼ਬਦ ਆਏ ਹੈ ਇਹ ਮੈਸੇਂਜਰ ਨੇ ਸਾਰੇ ਸ਼ਬਦ ਉਹਨਾਂ ਥਾਣੀ ਆਏ ਇਸ ਕਰਕੇ ਦੇਹ ਹੀ ਭੱਜੀ ਪਈ ਹੈ ਸਾਰੇ ਗਿਆਨ ਔਰ ਮਹਾਰਾਜ ਕਹਿੰਦੇ ਆ ਜਿਹੜਾ ਉਹ ਜਿਹੜਾ ਅੰਮ੍ਰਿਤ ਹੈ ਤੇਰੇ ਅੰਦਰ ਹੈ ਉਹ ਗੁਰ ਤੇਰੇ ਅੰਦਰ ਹੀ ਹੈ ਅੰਦਰ ਹੀ ਪ੍ਰਗਟ ਕਰਨਾ ਤੂੰ, ਉਹਦੇ ਬਗੈਰ ਤੂੰ ਰੱਬ ਨੂੰ ਨਹੀਂ ਮਿਲ ਸਕਦਾ। ਬਿਨ ਸਤਿਗੁਰ ਕਿਹਨੇ ਨਾ ਪਾਇਓ, ਬਿਨ ਸਤਿਗੁਰ ਕਿਹਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਅਨ ਕਰ ਪ੍ਰਗਟ। ਆਖ ਸੁਣਾਇਆ ਉਹ ਜਿਹੜਾ ਸਤਿਗੁਰ, ਬਾਬਾ ਨਾਨਕ ਕਹਿੰਦੇ ਜਦੋਂ ਉਹ ਅੰਦਰ ਮਿਲਿਆ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸੁਣ ਚ ਤਲਾਇਆ। ਔਰ ਉੱਥੋਂ ਬਾਅਦ ਫਿਰ ਉਹ ਸਤਿਗੁਰੂ ਅੰਦਰ ਆ ਗਿਆ, ਉੱਥੋਂ ਬਾਅਦ ਸਤਿਗੁਰ ਦਾ ਵੀ ਪਿਓ ਫੜ ਲਿਆ। ਦੇਖਿਓ ਅਖੀਰਲੀ ਰਾਇਣ, ਜੇ ਸਤਿਗੁਰ ਬਿਨ ਸਤਿਗੁਰ ਪਹਿਲਾਂ ਉਹ ਤਾਕਤ ਅੰਦਰ ਆਏਗੀ, ਸਤਿਗੁਰ ਬਿਨ ਸਤਿਗੁਰ ਕਿਹਨੇ ਨਾ ਪਾਇਓ, ਬਿਨ ਸਤਿਗੁਰ ਕਿਹਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਅਨ ਕਰ ਪ੍ਰਗਟ। ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਅਖੀਰਲੀ ਪੌੜੀ ਰਹਾਓ ਹੁੰਦੀ ਹੈ, ਰਹਾਓ ਦੀ ਧੁੱਕ ਹੁੰਦੀ ਹੈ ਪੌੜੀ ਦੀ, ਜਗ ਜੀਵਨ ਦਾ ਤਾਪ ਹੈ। ਉਹ ਜਗ ਜੀਵਨ ਹੈ, ਉਹ ਹੈ ਸਤਿਗੁਰ ਦਾ ਵੀ ਗੁਰ, ਗੁਰ ਗੁਰ ਇੱਕੋ। ਇਸ ਕਰਕੇ ਜਿਹੜਾ ਸਾਡਾ ਗੁਰੂ ਹੈ ਅਕਾਲ ਪੁਰਖ ਹੈ, ਔਰ ਉਹ ਅੰਮ੍ਰਿਤ ਉਹਦੇ ਕੋਲ ਹੈ, ਔਰ ਤੇਰੇ ਅੰਦਰ ਹੀ ਉਹਨੇ ਅੰਮ੍ਰਿਤ ਦੇ ਦੇਣਾ। ਜਿਸ ਇਸੇ ਕਰਕੇ ਮਾਨਸ ਜਨਮ ਮਿਲਦਾ ਇਹ ਅੰਮ੍ਰਿਤ, ਅਲਗਜ਼ਰੰਡਰ ਆਦਿ ਗ੍ਰੇਟ ਲੱਭਦੇ ਮੜ ਗਏ, ਸੋਰ ਨਾਰ ਮੋਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਅੰਮ੍ਰਿਤ ਉਸ ਅਕਾਲ ਪੁਰਖ ਆਪ ਅੰਦਰ ਆਣ ਕੇ ਦਿੰਦਾ ਹੈ, ਉਹ ਅੰਮ੍ਰਿਤ ਜਿਹੜਾ ਹੈ। ਇੱਕ ਬੂੰਦ ਗੁਰੇ ਅੰਮ੍ਰਿਤ ਦੀਨਾ ਫਿਰ ਅਮਰ ਨਾ ਮੋਆ, ਇੱਕ ਬੂੰਦ ਵੀ ਜਦੋਂ ਅਭਿਆਸੀ ਨੂੰ ਅੰਦਰ ਮਿਲ ਜਾਂਦੀ ਉਹ ਮਰਦਾ ਨਹੀਂ, ਡੈਥਲੈਸ।